ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਚੌਥਾ ਘੋੜੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹਤ ਜਨ ਜੀ ਰਾਮ ਉਪਾਇਆ ਰਾਮ ਧਨ ਮਾਨਸ ਜਨਮ ਪੁੰਨ ਪਾਈਆ ਰਾਮ ਦੇਹ ਤਿਜਣ ਜੀ ਰਾਮ ਉਪਾਈਆ ਰਾਮ ਧਨ ਮਾਨਸ ਜਨਮ ਪੁੰਨ ਪਾਈਆ ਰਾਮ ਮਾਨਸ ਜਨਮ ਵੱਡ ਪੁੰਨ ਪਾਇਆ ਦੇਹ ਸੋ ਕੰਚਨ ਚੰਗੜੀਆ ਗੁਰਮੁਖ ਰੰਗ ਚਲੂਲਾ ਪਾਵੈ ਹਰ 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 ਨਵ ਰੰਗੜੀਆ ਇਹ ਦੇਹ ਸੋ ਬਾਂਕੀ ਜਿਤ ਹਰ ਜਾਪੀ ਹਰ ਹਰ ਨਾਮ ਸੁਹਾਵੀਆ ਵੱਡ ਭਾਗੀ ਪਾਈ ਨਾਮ ਸਿਖਾਈ ਜਨ ਨਾਨਕ ਰਾਮ ਉਪਾਈਆ ਇਹ ਦੇਹ ਸੋ ਬਾਂਕੀ ਜਿਤ ਹਰ ਜਾਪੀ ਹਰ ਹਰ ਨਾਮ ਸੁਹਾਵੀਆ ਵੱਡ ਭਾਗੀ ਪਾਈ ਨਾਮ ਸੁਖਾਈ ਜਨ ਨਾਨਕ ਰਾਮ ਉਪਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੀਨ ਦੁਨੀਆਂ ਦੇ ਵਾਲੇ ਗਰੀਬ ਨਵਾਜ ਸਤਿਗੁਰੂ ਪਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਜਾਹਰਾ ਜਹੂਰ ਹਾਜ਼ਰਾ ਹਜ਼ੂਰ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਿੰਨਾਂ ਦੀ ਪਾਵਨ ਨਿੱਗੀ ਗੋਦ ਅੰਦਰ ਸੁਭਾਏ ਮਾਣ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਗੁਰਦੇਵ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਜੋ ਇਹ ਸਤਿਗੁਰੂ ਸਾਹਿਬ ਜੀ ਦੀ ਪਾਵਨ ਸੰਗਤ ਦੀਆਂ ਘੜੀਆਂ ਆਪਾਂ ਨੂੰ ਪ੍ਰਾਪਤ ਹੋਈਆਂ ਹਨ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਪਾਵਨ ਦਰਬਾਰ ਦੇ ਆਪ ਸਿੱਖ ਸੰਗਤਾਂ ਦਰਸ਼ਨ ਕਰ ਰਹੇ ਹੋ। ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਜੋ ਅੱਜ ਅੰਮ੍ਰਿਤ ਵੇਲੇ ਪਾਵਨ ਹੁਕਮਨਾਮਾ ਸਾਹਿਬ ਜੀ ਦੀ ਦਾਤ ਬਖਸ਼ਿਸ਼ ਕੀਤੀ ਹੈ ਇਸ ਪਵਿੱਤਰ ਬਾਣੀ ਦੇ ਪ੍ਰਥਾਏ ਮਹਾਂਪੁਰਖਾਂ ਨੇ ਉਥਾਨਕਾ ਇਸ ਤਰੀਕੇ ਨਾਲ ਪੜ੍ਹਾਈ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜਿਸ ਪਾਵਨ ਧਰਤੀ ਦੇ ਆਪ ਜੀ ਦਰਸ਼ਨ ਕਰਕੇ ਆਪਣੇ ਜਨਮ ਦੀ ਮੈਲ ਕਾਲਖ ਲਾ ਰਹੇ ਹੋ इस धरती उत्ते व्याह समागम से लाड़ा घोड़ी ते चढ़िया होया सी। बीबियां उस दियां घोड़ियां गा रही सन। गुरसिख गुरमखाने आन करके धन सतगुरु गुरु रामदास सच्चे पातशाह महाराज जी दे पास बेनती की, महाराज आप कृपा करो, सानू दसना करो कि जदों खुशी का समा हुंदा, व्याह का समा हुंदा है, जिस समय लाड़ा घोड़ी ते चढ़दा है, उदों धीआं भैणां बीबियां रल करके घोड़ियां गाउंदियां हन, कि गुरमत अनुसार सानू ये कर्म करना चाहीदा है जां नहीं। तां सतगुरु साहिब जी ने उस समय बचन कीते, गुरसिखो ये घोड़ियां जो संसारी जीव गाउंदे हन ये जायज नहीं हन। आओ तुहानू जो हर रोज़, क्योंकि गुरसिख हमेशा ही परमेशर वाहिगुरु दे रचाई विवाह दे विच रहिंदा है, आओ तुहानू वह घोड़ियां गाउणियां सिखाउंदे हाँ जिहड़ियां घोड़ियां दे नाल परमेशर वाहिगुरु दे आप मलापी हो सको। ये सतगुरु साहिब जी ने उस समय यह पावन बचन उचारण किए हन, इत्थे देह रूपी घोड़ी है, ये जीव रूपी लाड़ा है, मुक्ति रूपी लाड़ी नूं व्याउण वास्ते इस संसार ते आया होया है। फिर इस नूं विचारीए, यह जो पावन गुरबाणी का शब्द आवेगा, इत्थे जो ये मनुखा देही आपां नूं प्राप्त होई है, मेरे गुरदेव सतगुरु साहिब जी इस मनुखा देही नूं घोड़ी दी न्याई दसणगे, ये जो चेतन सता रूपी लाड़ा, ये आत्मा रूपी लाड़ा है, ते मुक्ति रूपी इसने लाड़ी नूं व्याह करके इस संसार तो जाना है। जिवें उत्थे लाड़े दे गुण गाए जांदे हन जां घोड़ी दे हार शिंगार दी शोभा कीती जांदी है, इत्थे उहो ही ढंग दे नाल इस संसार समुंदर तो पार उतर करके मुक्ति रूपी लाड़ी नूं इह जो भाई चेतन सता रूपी लाड़ा है किवें व्याह करके लियावेगा, यह सारा संबंध सतगुरु साहब जी ये शब्द द्वारा जो अज पावन हुक्मनामा साहब मेरे कृपालू जी ने साढ़े ते बख्शिश करके रहमत करके दया दे घर विच आण करके बख्शिश कीता है, उहदे विच सानू सिखा रहे हन। आओ मन चित बिरतियां नूं एकागर करके जो गुरदेव ने सानू घोड़ियां दी दात बख्शी है, आओ सतगुरु साहब जी दी कृपा सदका उस नूं विचारना करिए जी। प्रेम सत्कार सहित जपो जी सतनाम श्री वाहिगुरु साहिब जी।
सतनाम श्री वाहिगुरु साहिब जी। वडहंस महला चौथा घोड़िया एक ओंकार सतगुर प्रसाद।
वडहंस राग है, चौथे पातशाह धन गुरु रामदास महाराज जी ने यह साढ़े ते बख्शिश की है। इस पावन गुरबाणी का सरलेख है घोड़ियां, जिस बाबत दास ने पहला बेनती की है। अगे बाणी की आरंभता तो पहला गुरदेव बख्शिश करते हैं, मंगल करते हैं, एक अद्वैत ब्रह्म ओंकार जो सारिआं दा प्रकाशक है, पूरे सतगुरु सच्चे सतगुरां दी प्रसाद कृपा द्वारा उसकी प्राप्ति हुंदी है जी।
देह ते जन जी राम उपाया राम।
ये जड़ी देह मनुखा देही है, तेजन नाम है, जिवें वखो वखरियां जातां घोड़ियां दीआं हुंदीआं हन, इत्थे तेजन इस देह रूपी घोड़ी दी सतगुरु साहब जी ने जात वर्णन कीती है, जिहड़ी बड़ी तेजी नूं धारण वाली है। ये सतगुरु साहब जी बख्शिश करके इत्थे दयालता कर रहे हन कि इह देह रूपी तेजन घोड़ी जो है पैदा किन्ने कीती है, राम उपाइया राम, जो राम अकाल पुरख वाहिगुरु है, राम रमंती रामा। राम जो परमेश्वर वाहिगुरु जड़ा रमिया होया है, जिस बाबत सतगुरु साहब जी ने जे किसी नूं भुलेखा पै जावे जी कि यह श्री रामचंद्र जी बाबत है, नहीं, महाराज कहिंदे एक राम दशरथ का बेटा, एक राम घट घट मैं पेता। एक राम हन जिहड़े दशरथ जी दे पुत्र हन, एक राम जिहड़ा घट घट दे विच व्यापक है, सारिया थावां ते जो परिपूर्ण परमात्मा, उस परमेश्वर वाहिगुरु ने उन्हें बख्शिश दे घर विच आण करके इस कलयुग दे समें विच इह पावन देही, इह सुंदर जो मनुखा देही है, जो घोड़ी दी न्याई इस नूं कह लैणा करिए, संसार समुंदर तों पार उतरन वास्ते सारे घोड़े जिहड़े ने उह दरिया दे विचों भाई पार उतारा नहीं करवा सकदे, बहुतात उहदे विच ही डुब जांदे हन। इह जो देही है जिवें दरियाई घोड़े ही दरिया समुंदर विचों पार उतर सकदे हन, इस तरीके दे नाल इह जो देही तेजन जाति दी घोड़ी है सुंदर, इह राम परमेश्वर वाहिगुरु ने भाई उपाई पैदा कीती है जी।
ਧਨ ਮਾਨਸ ਜਨਮ ਪੁੰਨ ਪਾਇਆ ਰਾਮ।
ਮਹਾਰਾਜ ਇਹ ਮਨੁੱਖਾਂ ਦੇ ਹੀ ਫਿਰ ਸਾਨੂੰ ਸਹਿਜੀ ਮਿਲ ਗਈ ਹੋਵੇਗੀ, ਕਹਿੰਦੇ ਨਹੀਂ ਭਾਈ, ਪੂਰਬਲੇ ਜਨਮਾਂ ਦੇ ਕੀਤੇ ਹੋਏ ਪੁੰਨਾਂ ਦੁਆਰਾ ਉਵੇਂ ਨਹੀਂ ਮਿਲੀ। ਸੋ ਅਨੇਕਾਂ ਜਨਮਾਂ ਦੇ ਪੁੰਨ ਕਰਨੇ ਤੇ, ਚੰਗੇ ਸ਼ੁਭ ਕਰਮ ਕਰਨੇ ਤੇ ਇਹ ਪਾਵਨ ਦੇਹੀ ਪ੍ਰਾਪਤ ਹੋਈ ਹੈ। ਇਹ ਦੇਹੀ ਕਿੰਨੀ ਮਹਾਨ ਹੈ, ਆਪਾਂ ਪਾਵਨ ਗੁਰਬਾਣੀ ਵਿੱਚ ਸਤਿਗੁਰੂ ਸਾਹਿਬ ਜੀ ਦੇ ਪਵਿੱਤਰ ਬਚਨ ਪੜ੍ਹਦੇ ਹਾਂ, ਇਸ ਦੇਹੀ ਕੋ ਸਿਮਰਿਹ ਦੇਵ, ਜਿਹੜੇ ਦੇਵ ਦੇਵਤੇ ਜਨਮੇ ਹਨ ਉਹ ਇਸ ਮਨੁੱਖਾ ਦੇਹੀ ਨੂੰ ਸਿਮਰਦੇ ਲੋਚਦੇ ਹਨ ਕਿ ਪਰਮੇਸ਼ਰ ਵਾਹਿਗੁਰੂ ਕਿਤੇ ਕਿਰਪਾ ਕਰ ਸਾਨੂੰ ਵੀ ਪੰਜ ਭੂਤਕ ਦੇਹੀ ਸੰਸਾਰ ਦੇ ਵਿੱਚ ਪ੍ਰਦਾਨ ਕਰਨਾ ਕਰ, ਅਸੀਂ ਵੀ ਇਸ ਦੇਹੀ ਨੂੰ ਪਾ ਕਰਕੇ ਆਪ ਜੀ ਦੇ ਦਰ ਘਰ ਦੀ ਸੇਵਾ ਨਾਮ ਸਿਮਰਨ ਅਭਿਆਸ ਕਰੀਏ ਤਾਂ ਜੋ ਮੁਕਤੀ ਰੂਪੀ ਲਾੜੀ ਸਾਨੂੰ ਵੀ ਪ੍ਰਾਪਤ। ਇਹ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਧਨ ਮਾਨਸ ਜਨਮ ਪੁੰਨ ਪਾਈਆ ਰਾਮ। ਇਹ ਮਨੁੱਖਾ ਦੇ ਹੀ ਧਨ ਧਨਤਾ ਦੇ ਯੋਗ ਹੈ, ਪਰ ਪ੍ਰਾਪਤ ਵੱਡੇ ਪੁੰਨਾ ਕਰਕੇ ਹੋਈ ਹੈ, ਐਵੇਂ ਪ੍ਰਾਪਤ ਨਹੀਂ ਹੋ ਗਏ ਜੀ।
ਮਾਨਸ ਜਨਮ ਵੱਡ ਪੁੰਨ ਪਾਇਆ,
ਮਨੁੱਖਾ ਜਨਮ ਜਿਹੜਾ ਵੱਡੇ ਪੁੰਨਾ ਕਰਕੇ ਪ੍ਰਾਪਤ ਹੋਇਆ ਹੈ। ਮਹਾਂਪੁਰਖਾਂ ਨੇ ਬੜੇ ਸੁੰਦਰ ਬਚਨ ਇਸ ਤਰੀਕੇ ਦੇ ਨਾਲ ਸਮਝਾਏ ਹਨ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ। ਪਾਵਨ ਗੁਰਬਾਣੀ ਦੀ ਕਥਾ ਮਹਾਂਪੁਰਖਾਂ ਦੀ ਸਰਵਣ ਕਰੀਏ, ਉਹਦੇ ਵਿੱਚ ਇਸ ਮਨੁੱਖਾ ਦੇ ਹੀ ਬਾਬਤ ਮਹਾਂਪੁਰਖ ਸਮਝਾਉਂਦੇ ਹਨ। ਸੋ ਕਹਿੰਦੇ ਭਾਈ ਜਿੰਨੇ ਸੋ ਬੋਰਡ ਦੇ ਪੱਤੇ ਹਨ, ਇੰਨੇ ਕਿਸੇ ਨੇ ਚੰਗੇ ਕਰਮ ਕੀਤੇ ਹੋਣ ਤੇ ਤਾਂ ਜਾ ਕਰਕੇ ਮਨੁੱਖਾ ਦੇ ਹੀ ਪ੍ਰਾਪਤ ਹੁੰਦੀ ਹੈ। ਫਿਰ ਅੱਗੇ ਬਚਨ ਕੀਤੇ, ਕਹਿੰਦੇ ਜੇ ਭਾਈ ਜਿੰਨੇ ਬੋਰਡ ਦੇ ਪੱਤੇ ਨੇ, ਜਿੰਨੀਆਂ ਬੋਰਡ ਦੀਆਂ ਗੋਲਾਂ ਹਨ, ਜੇ ਕਿਤੇ ਇੰਨੇ ਚੰਗੇ ਕਰਮ ਹੋਣ ਤੇ ਤਾਂ ਜਾ ਕਰਕੇ ਗੁਰਸਿੱਖਾਂ ਦੇ ਘਰ ਦਾ ਜਨਮ ਮਿਲਦਾ ਹੈ। ਅੱਗੇ ਬਚਨ ਕੀਤੇ, ਕਹਿਣ ਲੱਗੇ ਜਿੰਨੇ ਬੋਰਡ ਦੇ ਪੱਤੇ ਹਨ, ਜਿੰਨੀਆਂ ਬੋਰਡ ਦੀਆਂ ਗੋਲਾਂ ਹਨ, ਜਿੰਨੇ ਉਹਨਾਂ ਦੇ ਵਿੱਚ ਬੀਜ ਹਨ ਬਰੀਕ, ਵੇਖੋ ਕਿੰਨੇ ਜ਼ਿਆਦਾ ਬਰੀਕ ਬਰੀਕ ਬੀਜ ਹੁੰਦੇ ਨੇ ਜੂਆਂ ਵਰਗੇ, ਕਹਿੰਦੇ ਇੰਨੇ ਜ਼ਿਆਦਾ ਚੰਗੇ ਕਰਮ ਕੀਤੇ ਹੋਣ ਤਾਂ ਜਾ ਕਰਕੇ ਗੁਰਸਿੱਖੀ ਦੀ ਦਾਤ ਪ੍ਰਾਪਤ ਹੁੰਦੀ। ਸੋ ਇਹ ਸਤਿਗੁਰੂ ਸਾਹਿਬ ਜੀ ਵੀ ਇੱਥੇ ਸਾਡੇ ਤੇ ਬਖਸ਼ਿਸ਼ ਰਹਿਮਤ ਕਰ ਰਹੇ ਨੇ, ਮਾਨਸ ਜਨਮ ਵੱਡ ਪੁੰਨੇ ਪਾਇਆ, ਵੱਡੇ ਪੁੰਨਾਂ ਦੇ ਪ੍ਰੇਰੇ ਹੋਏ ਸਤਿਗੁਰੂ ਸਾਹਿਬ ਜੀ ਨੇ ਸਾਡੀ ਭਾਵਨਾ ਜਾਣ ਕਰਕੇ ਇਹ ਮਨੁੱਖਾਂ ਦੇ ਹੀ ਪ੍ਰਦਾਨ ਕਰਵਾਈ ਹੈ, ਐਵੇਂ ਨਹੀਂ ਮਿਲ ਗਈ, ਉਵੇਂ ਨਹੀਂ ਆਸਾਨ ਨਹੀਂ ਮਿਲੀ ਹੋਈ। ਇਹਦੇ ਬਾਬਤ ਬੜੇ ਸੁੰਦਰ ਪ੍ਰਮਾਣ ਦੇ ਕਰਕੇ ਇਹ ਮਨੁੱਖਾਂ ਦੇ ਹੀ ਨੂੰ ਕਿਉਂ ਸਵਾਰਨਾ ਹੈ। ਸੋ ਮਹਾਂਪੁਰਖ ਮਹਾਤਮਾ ਦੱਸਦੇ ਹਨ ਕਿ ਇਹ ਜੋ 84 ਲੱਖ ਦਾ ਗੇੜਾ ਹੈ, ਇਹਦੇ ਵਿੱਚ ਇੱਕ ਮਨੁੱਖਾਂ ਦੇ ਹੀ ਹੈ ਜਿਸ ਤੇ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਕਿਹਾ ਹੈ, ਇਸ ਧਰਤੀ ਮਹਿ ਤੇਰੀ ਸਕਦਾਰੀ, ਇਹ ਜਿਹੜੀ ਧਰਤੀ ਹੈ ਇਹਦੇ ਉੱਤੇ ਇਸ ਮਨੁੱਖਾਂ ਦੇ ਹੀ ਦੀ ਸਕਦਾਰੀ, ਇਹਦਾ ਰਾਜ ਭਾਗ ਕਾਇਮ ਕੀਤਾ ਹੈ। ਪਰ ਮਹਾਤਮਾ ਮਹਾਂਪੁਰਖ ਨਾਲ ਪ੍ਰਮਾਣ ਦੇ ਕੇ ਵੀ ਸਮਝਾਉਂਦੇ ਨੇ, ਗੁਰੂ ਕਿਆ ਸਿੱਖਾ ਵੇਖ, ਕੋਈ ਅੰਨਾ ਮਨੁੱਖ ਕਿਸੇ 84 ਦਰਵਾਜ਼ਿਆਂ ਵਾਲੇ ਮਹੱਲ ਵਿੱਚ ਜਾ ਕਰਕੇ ਵੜ ਗਿਆ, ਜਿਸ ਸਮੇਂ ਉਹਦੇ ਵਿੱਚ ਵੜਿਆ ਸਾਰੇ ਦਰਵਾਜ਼ੇ ਬੰਦ ਸਨ, ਇੱਕੋ ਹੀ ਦਰਵਾਜ਼ਾ ਉਹਨਾਂ ਵਿੱਚੋਂ ਖੁੱਲ੍ਹਾ ਹੋਇਆ ਸੀ।
ਪਰ ਪਰਮੇਸ਼ਰ ਦਾ ਪਾਣਾ ਜਿਹੜਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਉਹਦੇ 'ਤੇ ਮਖਿਆਲ ਮਾਖਿਓ ਲੱਗੀ ਹੋਈ ਸੀ। ਉਹ ਹੁਣ ਅੰਨਾ ਹੈ ਮਨੁੱਖ, ਟੋਂਦਾ ਟੋਂਦਾ ਸਾਰੇ ਦਰਵਾਜ਼ਿਆਂ ਨੂੰ, ਜਿਸ ਸਮੇਂ ਖੁੱਲ੍ਹੇ ਦਰਵਾਜ਼ੇ ਦੇ ਨੇੜੇ ਆਉਂਦਾ ਹੈ ਮਖਿਆਲ ਉੱਡਦੀ ਹੋਈ ਉਹਦੇ ਮੂੰਹ ਵੱਲ ਆਉਂਦੀ ਹੈ ਅਤੇ ਹੱਥ ਨਾ ਅਡਾਉਂਦਾ ਅਗਾਂਹ ਲੱਗ ਜਾਂਦਾ, ਫਿਰ ਉਸੇ ਚੱਕਰ 'ਚ ਫਸ ਜਾਂਦਾ। ਇਸ ਤਰੀਕੇ ਦੇ ਨਾਲ ਗੁਰੂ ਕੇ ਸਿੱਖਾਂ ਨੇ, ਮਹਾਤਮਾ ਨੇ ਸਮਝਾਉਣਾ ਕੀਤਾ, ਇਹ ਜੋ ਸੰਸਾਰ ਹੈ ਇਹ ਵੀ 84 ਦੁਆਰਿਆਂ ਵਾਲਾ, ਇਹਦੇ ਵੀ 84 ਦਰਵਾਜ਼ੇ ਹਨ, 84 ਲੱਖ ਜੂਨਾਂ ਰੂਪੀ, ਪਰ ਸਾਰੇ ਹੀ ਬੰਦ ਹਨ, ਇੱਕ ਮਨੁੱਖਾ ਦੇ ਹੀ ਰੂਪੀ ਦਰਵਾਜ਼ਾ ਹੀ ਖੁੱਲ੍ਹਾ ਹੋਇਆ ਹੈ। ਪਰ ਪਰਮੇਸ਼ਰ ਦਾ ਪਾਣਾ ਵੇਖ, ਇੱਥੇ ਵੀ ਮਾਇਆ ਰੂਪੀ ਮਖਿਆਲ ਲੱਗੀ ਹੋਈ ਹੈ। ਜਿਸ ਸਮੇਂ ਇਸ ਦਰਵਾਜ਼ੇ 'ਤੇ ਆਉਂਦਾ ਹੈ ਉਹਨੂੰ ਪਕੜਨ ਦੇ ਯਤਨ ਵਿੱਚ, ਉਹਨੂੰ ਡਾਉਣ ਦੇ ਯਤਨ ਵਿੱਚ ਲੱਗਾ ਰਹਿੰਦਾ ਹੈ, ਫਿਰ ਇਸ ਦਰਵਾਜ਼ੇ ਤੋਂ ਅੱਗੇ ਲੰਘ ਕਰਕੇ ਅਤੇ ਦੁਬਾਰਾ ਫਿਰ ਉਹੋ ਹੀ 84 ਲੱਖ ਜੂਨੀ ਦਾ ਗੇੜਾ ਜਿਹੜਾ ਹੈ ਉਹਦੇ ਵਿੱਚੋਂ ਨਿਕਲਣਾ ਪੈਂਦਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਜੋ ਮਨੁੱਖਾ ਦੇ ਹੀ ਹੈ, ਮਾਨਸ ਜਨਮ ਵੱਡ ਪੁੰਨੇ ਪਾਇਆ, ਗੁਰਸਿੱਖਾਂ ਚੇਤੇ ਰੱਖ ਬੜੇ ਵੱਡੇ ਪੁੰਨਾ ਕਰਕੇ। ਤਾਂ ਹੀ ਤੇ ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤੇ ਨੇ, ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਉਹ ਸਤਿਗੁਰੂ ਸਾਹਿਬ ਜੀ ਨੇ ਜਿਸ ਸਮੇਂ ਜੋਤ ਰੱਖਣਾ ਕੀਤੀ ਤਾਂ ਹੀ ਇਸ ਜਗਤ ਸੰਸਾਰ ਵਿੱਚ ਆਉਣਾ ਹੋਇਆ, ਵੱਡੇ ਪੁੰਨਾਂ ਦੇ ਪ੍ਰੇਰੇ ਹੋਏ ਨੇ। ਦੇਹ ਕੰਚਨ ਸੋਨੇ ਦੀ ਨਿਆਈ ਹੈ, ਚੰਗੜੀ ਚੰਗੀ ਹੈ ਜੀ,
ਗੁਰਮੁਖ ਰੰਗ ਚਲੂਲਾ ਪਾਵੇ।
ਮਹਾਰਾਜ ਜੀ ਹੋਰ ਵੀ ਬਖਸ਼ਿਸ਼ ਕਰਕੇ ਦੱਸੋ, ਜਦੋਂ ਲਾੜਾ ਘੋੜੀ ਤੇ ਚੜ੍ਹਦਾ ਹੈ ਉਦੋਂ ਉਹਦੇ ਤੇ ਅਨੇਕ ਤਰੀਕਿਆਂ ਦੇ ਰੰਗ ਪਾਏ ਜਾਂਦੇ ਹਨ, ਪ੍ਰੇਮ ਵਿੱਚ ਆਣ ਕਰਕੇ ਸੰਗੀ ਸਾਥੀ ਸੋ ਪਾਉਂਦੇ ਹਨ। ਮਹਾਰਾਜ ਇਸ ਦੇਹੀ ਦੇ ਉੱਤੇ ਵੀ ਕੋਈ ਰੰਗ ਪਾਇਆ ਜਾ ਸਕਦਾ ਹੈ? ਕਹਿਣ ਲੱਗੇ ਹਾਂ, ਜਿਹੜੇ ਗੁਰਮੁਖ ਹਨ, ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੈ। ਦੋ ਤਰੀਕਿਆਂ ਦੇ ਨਾਲ ਵਰਣਨ ਮਹਾਂਪੁਰਖ ਕਰਕੇ ਸਮਝਾਉਂਦੇ ਨੇ, ਗੁਰਮੁਖ ਉਹਨੂੰ ਕਹਿੰਦੇ ਨੇ ਜਿਹੜਾ ਮੁੱਖ ਗੁਰੂ ਵੱਲ ਨੂੰ ਕਰਕੇ ਚੱਲਦਾ, ਜੋ ਗੁਰ ਕਹੇ ਸੋਈ ਭਲ ਮੰਨੋ। ਜਿਨ੍ਹਾਂ ਦੀ ਇਹ ਅਵਸਥਾ ਹੈ ਉਹਨਾਂ ਦੇ ਭਾਈ ਮਾਇਆ ਪਦਾਰਥ ਜੇ ਮਨ ਚ ਆਵੇ ਉਹਨਾਂ ਨੂੰ ਪਾਉਂਦੇ ਨਹੀਂ, ਨਹੀਂ ਪਾਈ। ਜਿਵੇਂ ਸੂਰਜ ਵੱਲ ਨੂੰ ਮੂੰਹ ਕਰਕੇ ਚੱਲੀਏ ਤੇ ਪਰਛਾਵਾਂ ਪਿੱਛੇ ਚੱਲਦਾ ਹੈ, ਜਿਸ ਸਮੇਂ ਪਿੱਠ ਕਰ ਲਈਏ ਤੇ ਪਰਛਾਵਾਂ ਅੱਗੇ ਅੱਗੇ ਭੱਜਦਾ ਹੈ। ਇਵੇਂ ਜਿਹੜੇ ਗੁਰਮੁਖ ਹਨ, ਜਿਨ੍ਹਾਂ ਨੇ ਗੁਰੂ ਵੱਲ ਨੂੰ ਮੁੱਖ ਕੀਤਾ ਹੋਇਆ ਹੈ, ਜਿੰਨੇ ਵੀ ਪਦਾਰਥ ਮਾਇਆ ਆਦਿਕ ਹਨ ਇਹ ਉਹਨਾਂ ਦੇ ਪਿੱਛੇ ਪਿੱਛੇ ਚੱਲਦੇ ਨੇ ਪਰਮੇਸ਼ਰ ਦੇ ਪਿਆਰਿਆਂ ਦੇ, ਕਿ ਕਿਤੇ ਸਾਡੇ ਪਾਸੋਂ ਸੇਵਾ ਲੈ ਲਓ। ਪਰ ਜਿਸ ਸਮੇਂ ਮਨਮੁਖਤਾਈ ਧਾਰਨ ਕਰ ਲਈ, ਮਨ ਦੇ ਮਗਰ ਲੱਗ ਕੇ ਚੱਲ ਪਏ, ਤੇ ਜਿਹਨੂੰ ਆਪਾਂ ਪੜ੍ਹਦੇ ਗਹੁ ਕਰ ਪਕੜੀ ਨਾ ਆਈ ਹਾਥ ਪ੍ਰੀਤ ਕਰੀ, ਚਾਲੀ ਨਹੀਂ ਸਾਥ ਕਹੁ ਨਾਨਕ ਜੋ ਤਿਆਗ ਦਈ, ਤਬ ਉਹ ਸ਼ਰਨੀ ਆਏ ਪਈ। ਜਿਸ ਸਮੇਂ ਤਿਆਗ ਦਿੱਤੀ ਛੱਡ ਦਿੱਤੀ ਉਦੋਂ ਆਣ ਕਰਕੇ ਚਰਨ ਦਾਸੀ ਬਣ ਗਈ, ਨਹੀਂ ਤੇ ਜਦੋਂ ਪ੍ਰੀਤ ਕਰਨ ਲੱਗੇ ਫਿਰ ਨਾਲ ਨਹੀਂ ਚੱਲਦੀ, ਸੋ ਉਦੋਂ ਆਪਣੇ ਉੱਪਰ ਬਹੁਤਾ ਮਾਣ ਕਰਨ ਲੱਗੀ। ਇਸ ਕਰਕੇ ਸਤਿਗੁਰੂ ਸਾਹਿਬ ਜੀ ਇੱਥੇ ਬਖਸ਼ਿਸ਼ ਕਰ ਰਹੇ ਨੇ, ਭਾਈ ਜਿਹੜੇ ਗੁਰਮੁਖ ਹਨ, ਜਿਨ੍ਹਾਂ ਦਾ ਮੁੱਖ ਗੁਰੂ ਵੱਲ ਨੂੰ ਹੈ, ਉਹਨਾਂ ਨੂੰ ਪ੍ਰੇਮ ਰੂਪੀ ਗਾੜਾ ਰੰਗ ਚੜਿਆ ਹੋਇਆ ਹੈ, ਲਾਲ ਰੰਗ ਕਦੇ ਉੱਤਰ ਨਾ ਜਾਏ। ਉਹਨਾਂ ਨੂੰ ਇਹ ਗਾੜਾ ਰੰਗ, ਪ੍ਰੇਮ ਰੂਪੀ ਰੰਗ ਜਿਹੜਾ ਚਲੂਲਾ ਬਹੁਤਾ ਚੰਗਾ ਮਹਾਨ ਰੰਗ ਉਹਨਾਂ ਨੇ ਪਾਵੇ ਪ੍ਰਾਪਤ ਕਰ ਲਿਆ ਹੈ ਜੀ।
ਹਰ 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 ਨਾਵ ਰੰਗੜੀਆ।
ਇਹ ਰੰਗ ਕਿੱਥੋਂ ਪ੍ਰਾਪਤ ਹੋਇਆ? ਕਹਿੰਦੇ ਜੋ ਹਰੀ ਪਰਮੇਸ਼ਰ ਵਾਹਿਗੁਰੂ ਹੈ, ਨਿੱਤ ਨਵੇਂ ਰੰਗਾਂ ਨੂੰ ਧਾਰਨ ਕਰਨ ਵਾਲਾ, ਜਿਹੜਾ ਨਿੱਤ ਨਵੇਂ ਕੌਤਕਾਂ ਨੂੰ ਕਰਨ ਵਾਲਾ ਹੈ, ਉਹਦੇ ਹਰ ਪ੍ਰੇਮ ਵਿੱਚ ਰੰਗੇ ਹੋਏ ਹਨ, ਉੱਥੋਂ ਇਹ ਰੰਗ ਪ੍ਰਾਪਤ ਹੋਇਆ ਹੈ ਜੀ।
ਦੇਹ ਸੋ ਬਾਂਕੀ ਜਿਤ ਹਰ ਜਾਪੀ।
ਮਹਾਰਾਜ ਇਹ ਦੇਹੀ ਚੰਗੀ ਕਿਵੇਂ ਹੋ ਸਕਦੀ, ਬਾਂਕੀ ਸੁੰਦਰ ਕਿਵੇਂ ਹੋਵੇਗੀ? ਮਹਾਰਾਜ ਕਹਿੰਦੇ ਉਹੋ ਹੀ ਸੁੰਦਰ ਦੇਹੀ ਹੈ ਜਿਹੜੀ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਦੀ ਹੈ, ਜਿਹੜੀ ਜਪਣ ਵਾਲੀ ਹੈ, ਜਿਹੜੀ ਅਭਿਆਸੀ ਦੇਹ ਹੈ, ਉਹਨੂੰ ਹੀ ਚੰਗੀ ਕਿਹਾ ਜਾ ਸਕਦਾ। ਦੇਹ ਤੇ ਸਾਰਿਆਂ ਦੇ ਪਾਸ ਪਾਸ ਹੀ ਹਨ, ਪਰ ਜੇ ਪ੍ਰੇਮਾ ਭਗਤੀ ਨਾਮ ਅਭਿਆਸ ਨਹੀਂ ਕੀਤਾ, ਫਿਰ ਦੇਹ ਧਾਰੀ ਜੀਵਾਂ ਨੂੰ ਵੀ ਹੈ ਤੇ ਸੀ ਪਰਮੇਸ਼ਰ ਵਾਹਿਗੁਰੂ ਦੇ ਮਿਲਣ ਦੀ ਵਾਰੀ, ਪਰ ਜਿਨ੍ਹਾਂ ਨੇ ਗਵਾ ਲੈਣਾ ਕੀਤੀ ਉਹ ਦੈਂਤ ਅਵਸਥਾ ਹੀ ਭੋਗ ਕਰਕੇ ਸੰਸਾਰ ਤੋਂ ਚਲੇ ਜਾਂਦੇ ਨੇ। ਦੈਂਤ ਅਵਸਥਾ ਜਿਹੜੇ ਦੇਵ ਅਵਸਥਾ ਵਿੱਚ ਆ ਗਏ, ਗੁਰਮੁਖ ਸੁਭਾਅ ਜਿਨ੍ਹਾਂ ਨੇ ਬਣਾ ਲਿਆ, ਜਗਿਆਸਾ ਤੋਂ ਗਿਆਨ ਦੀ ਪ੍ਰਾਪਤੀ ਹੋ ਗਈ ਜਿਨ੍ਹਾਂ ਨੂੰ, ਕਹਿੰਦੇ ਉਹਨਾਂ ਦੀ ਦੇਹ ਬਾਂਕੀ ਸ੍ਰੇਸ਼ਟ ਹੈ ਜੀ।
ਗੁਰੂ ਹਰਿ ਨਾਮ ਸੁਹਾਵੀਆ,
ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨਾਲ ਲੱਗ ਕਰਕੇ ਇਹ ਦੇਹਾਂ ਸੁਹਾਵੀਆਂ ਸੋਭਾ ਨੂੰ ਪਾ ਰਹੀਆਂ ਹਨ।
ਭਾਗੀ ਪਾਈ ਨਾਮ ਸਿਖਾਈ,
ਵੱਡਿਆਂ ਭਾਗਾਂ ਦੁਆਰਾ ਇਹ ਪ੍ਰਾਪਤ ਹੋਈ ਹੈ, ਨਾਮ ਦੁਆਰਾ ਇਹ ਸਿਖਾਈ ਸੁੰਦਰ ਹੈ ਜੀ।
ਨਾਨਕ ਰਾਮ ਉਪਾਈਆ,
ਮਹਾਰਾਜ ਕਹਿੰਦੇ ਇਹ ਸੁੰਦਰ ਦੇਹ ਰੂਪੀ ਘੋੜੀ ਜਿਹੜੀ ਪਰਮੇਸ਼ਰ ਵਾਹਿਗੁਰੂ ਨੇ ਉਪਾਈਆ ਪੈਦਾ ਕੀਤੀ ਹੈ ਜੀ।
ਪਾਵੋ ਜੀਨ ਬੁੱਝ ਚੰਗਾ ਰਾਮ।
ਮਹਾਰਾਜ ਜੀ ਹੁਣ ਬਖਸ਼ਿਸ਼ ਕਰਕੇ ਇਹ ਵੀ ਸਮਝਾਵੋ ਸਾਨੂੰ, ਜਿਹੜੀ ਘੋੜੀ ਹੁੰਦੀ ਹੈ ਸੁੰਦਰ, ਉਹਦੇ ਉੱਤੇ ਜੀਨ ਵੀ ਪਾਉਣੀ, ਜੀਨ ਨਾਮ ਹੁੰਦਾ ਕਾਠੀ ਦਾ, ਉਹਦੇ ਉੱਤੇ ਸਫ਼ਰ ਕਰਨ ਵਾਸਤੇ ਕਾਠੀ ਵੀ ਪਾਈ ਹੁੰਦੀ ਹੈ, ਇਸ ਦੇਹ ਰੂਪੀ ਜਿਹੜੀ ਘੋੜੀ ਇਹਦੇ ਉੱਤੇ ਕਾਠੀ ਭਲਾ ਕਿਹੜੀ ਪਾਉਣਾ ਕਰੀਏ। ਗੁਰਦੇਵ ਕਹਿੰਦੇ ਦੇਹ ਪਾਵੋ ਜੀਨ ਬੁੱਝ ਚੰਗਾ ਰਾਮ। ਗੁਰੂ ਕਹਿ ਸਿੱਖਾ, ਸਤਿਗੁਰੂ ਸਾਹਿਬ ਜੀ ਦਾ ਜਿਹੜਾ ਉਪਦੇਸ਼ ਧਾਰਨ ਕਰਨਾ, ਜਿਹੜੇ ਗੁਰੂ ਕੇ ਉਪਦੇਸ਼ ਨੂੰ ਹਿਰਦੇ ਦੇ ਵਿੱਚ ਵਸਾਉਣਾ, ਇਹੋ ਹੀ ਸੁੰਦਰ ਕਾਠੀ ਹੈ। ਜਿਹੜੀ ਆਗਿਆ ਸਤਿਗੁਰੂ ਸਾਹਿਬ ਜੀ ਦੀ, ਇਹ ਮੋਰ ਆਗਿਆ ਸੁਣੋ ਹੇ ਪਿਆਰੇ, ਬਿਨਾਂ ਸ਼ਸਤਰ ਕੇਸੰ ਨਾ ਦੇਹੂੰ ਦਿਦਾਰੇ, ਬਿਨਾਂ ਸ਼ਸਤਰ ਕੇਸੰ ਨਰੰਗ ਭੇਡ ਜਾਨੋ, ਗਹੇ ਕਾਨ ਤਾਕੋ ਕਿਤੇ ਲੇ ਸਦਾਨੋ। ਇਹ ਜੋ ਸਤਿਗੁਰੂ ਸਾਹਿਬ ਜੀ ਦੀ ਪਾਵਨ ਆਗਿਆ, ਇਹ ਆਗਿਆ ਨੂੰ ਜਿਹੜਾ ਧਾਰਨ ਕਰਨਾ, ਇਹੋ ਹੀ ਆਗਿਆ ਗੁਰਦੇਵ ਜੀ ਨੇ ਸਾਨੂੰ ਸਮਝਾਈ ਹੈ ਨਾ। ਗੁਰਸਿੱਖਾ ਇਹੋ ਹੀ ਆਗਿਆ ਹੈ ਸਾਡੀ, ਬਿਨਾਂ ਸ਼ਸਤਰ ਤੇ ਕੇਸਾਂ ਤੋਂ ਅਸੀਂ ਦਰਸ਼ਨ ਦੇਣੇ ਹੀ ਨਹੀਂ, ਜੋ ਮਰਜ਼ੀ ਵੀ ਕਰ ਲਵੇ, ਜਿੰਨਾ ਮਰਜ਼ੀ ਵੀ ਚੰਗਾ ਬਣ ਕੇ ਸਫਲਾ ਹੋ ਕਰਕੇ ਸੰਸਾਰ ਤੇ ਤੁਰਿਆ ਫਿਰਦਾ ਰਵੇ ਤੂੰ, ਪਰ ਜੇ ਸ਼ਸਤਰ ਧਾਰੀ ਨਹੀਂ ਤੇ ਕੇਸਾ ਧਾਰੀ ਨਹੀਂ, ਅਸੀਂ ਤੈਨੂੰ ਕਲਗੀਧਰ ਪ੍ਰੀਤਮ ਜੀ ਕਹਿੰਦੇ ਕਦੀ ਵਾਸਤੇ ਵੀ ਦਿਦਾਰੇ ਨਹੀਂ। ਨਾਲ ਹੋਰ ਬਚਨ, ਮਰਿਆਦਾ ਦ੍ਰਿੜ ਕਰਵਾਈ ਜਿਵੇਂ ਤਣਕ ਤੰਬਾਕੂ ਸੇਵੀਏ, ਦੇਵ ਪਿੱਤਰ ਤਜ ਜਾਏ, ਪਾਣੀ ਤਾਂ ਕੇ ਹਾਥ ਕਾ ਮਦਰਾ ਸਮ ਹੋਏ ਜਾਏ। ਕਹਿੰਦੇ ਭੋਰਾ ਮਾਤਰ ਵੀ ਤੰਬਾਕੂ ਸੇਵਨ ਕਰਨ ਵਾਲੇ ਦੇ ਹੱਥ ਦਾ ਪਾਣੀ ਵੀ ਸ਼ਰਾਬ ਦੀ ਨਿਆਈ, ਤੇ ਸ਼ਰਾਬ ਪੀਣ ਵਾਲਿਆਂ ਨੂੰ ਵੀ ਤਾੜਨਾ ਕੀਤੀ, ਜਿੱਤ ਪੀਤੇ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮ ਹੋ ਧੱਕੇ ਖਾਏ। ਸੋ ਐਸੀ ਭੈੜੀ ਜਿਹੜੀ ਸ਼ਰਾਬ, ਇਹਦਾ ਵੀ ਗੁਰੂ ਕਾ ਸਿੱਖ ਤਿਆਗ ਕਰੇ। ਇਹ ਜਿਹੜੀ ਭਾਈ ਗੁਰੂ ਕੀ ਆਗਿਆ ਹੈ, ਜਿਹੜੇ ਚੰਗੇ ਸੋ ਮਰਿਆਦਾ ਹੈ ਜਿਹੜੀ, ਇਹਨੂੰ ਦ੍ਰਿੜ ਕਰਨਾ, ਇਹੋ ਹੀ ਸੁੰਦਰ ਜੀਨ ਕਾਠੀ ਪਾਉਣੀ ਇਸ ਘੋੜੀ ਦੇ ਉੱਤੇ, ਤਾਂ ਹੀ ਇਹ ਦੇਹ ਹੀ ਸਫਲੀ ਹੈ। ਜੇ ਮਰਿਆਦਾ ਨਿਯਮ ਦੇ ਵਿੱਚ ਹੈ, ਜੇ ਨਿਯਮ ਤੋਂ ਹੀਣੀ ਹੈ, ਤੇ ਫਿਰ ਇਹ ਸਫਲੀ ਨਹੀਂ ਹੋ ਸਕਦੀ ਕਦੇ ਵਾਸਤੇ ਵੀ। ਜਿੰਨਾ ਚਿਰ ਆਮ ਛੋਟਾ ਬੱਚਾ ਵੀ ਵੇਖ ਲਈਏ, ਜਿੰਨਾ ਚਿਰ ਉਹ ਨਿਯਮ ਨੂੰ ਧਾਰਨ ਨਹੀਂ ਕਰਦਾ, ਜਿੰਨਾ ਚਿਰ ਵਿਦਿਆਰਥੀ ਸਿਖਿਆਰਥੀ ਹੋ ਕਰਕੇ ਸਕੂਲੇ ਨਹੀਂ ਜਾਂਦਾ, ਜਿੰਨਾ ਚਿਰ ਜੋ ਉਹ ਸਕੂਲ ਦੇ ਨਿਯਮ ਹਨ ਉਸ ਨਿਯਮਾਵਲੀ ਦੇ ਵਿੱਚ ਆਪਣੇ ਜੀਵਨ ਨੂੰ ਨਹੀਂ ਜਿਉਂਦਾ, ਉਹਨਾਂ ਚਿਰ ਆਜਲ ਫਾਜਲ ਵਿਦਵਾਨ ਨਹੀਂ ਬਣ ਸਕਦਾ। ਭਾਵੇਂ ਜਿੰਨੇ ਮਰਜ਼ੀ ਵੀ ਮਾਤਾ ਪਿਤਾ ਦੇ ਪਾਸ ਸਾਧਨ ਹੋਣ, ਮਾਇਆ ਪਦਾਰਥ ਹੋਣ, ਜਿੰਨਾ ਚਿਰ ਤੱਕ ਬੱਚਾ ਆਪਣੇ ਆਪ ਨੂੰ ਉਹਨਾਂ ਨਿਯਮਾਂ ਦੇ ਵਿੱਚ ਨਹੀਂ ਢਾਲਦਾ, ਉਹ ਵਿਦਿਆ ਪ੍ਰਾਪਤ ਨਹੀਂ ਕਰ ਸਕਦਾ। ਇਵੇਂ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਵਾਸਤੇ ਇਹ ਮਨੁੱਖਾਂ ਦੇ ਹੀ ਹੈ, ਵੱਡੇ ਪੁੰਨਾਂ ਕਰਕੇ ਪ੍ਰਾਪਤ ਹੋਈ ਹੈ, ਸੌਖੀ ਨਹੀਂ ਮਿਲੀ ਹੋਏ। ਪਰ ਸਤਿਗੁਰੂ ਸਾਹਿਬ ਜੀ ਕਹਿੰਦੇ, ਗੁਰਸਿੱਖਾ ਇਹਦੇ ਉੱਤੇ ਚੜ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਵਾਸਤੇ ਗੁਰੂ ਕਾ ਉਪਦੇਸ਼, ਉਪਦੇਸ਼ ਰੂਪੀ ਕਾਠੀ ਜੇ ਕਰਕੇ ਨਾ ਪਾਈ, ਤਾਂ ਕਰਕੇ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਨਹੀਂ ਹੋ ਸਕਦਾ ਜੇ।
ਮਹਾਰਾਜ
ਜੀ ਚੜ ਕਰਕੇ ਫਿਰ ਕਿੱਥੋਂ ਲੰਘ ਜਾਵਾਂਗੇ? ਕਹਿੰਦੇ ਚੜ ਲੰਘਾ ਜੀ ਬਿਖਮ ਭਿਅੰਗਾ ਰਾਮ। ਇਹ ਜੋ ਸੰਸਾਰ ਰੂਪੀ ਸਮੁੰਦਰ ਹੈ ਨਾ, ਭਿਅੰਗਮ ਨਾਮ ਹੁੰਦਾ ਹੈ ਸੱਪ ਦਾ, ਸੱਪ ਦੀ ਨਿਆਈ ਗੋਲਾਕਾਰ ਹੈ, ਜਿਵੇਂ ਸੱਪ ਨੇ ਵਲ ਮਾਰੇ ਹੁੰਦੇ ਨੇ, ਇਵੇਂ ਪਾਈ ਵੇਖ ਲਓ ਵਰਤਮਾਨ ਭਵਿੱਖਤ ਕਾਲ ਤੇ ਭੂਤ ਕਾਲ ਰੂਪੀ ਇਹ ਜਿਹੜੇ ਇਹਦੇ ਕੁੰਡਲ ਮਾਰੇ, ਇਹਨਾਂ ਵਿੱਚ ਹੀ ਜੀਵ ਫਸ ਕਰਕੇ ਬੈਠਾ ਹੋਇਆ ਹੈ। ਫਿਰ ਪੰਜਾਂ ਕੋਸ਼ਾਂ ਰੂਪੀ ਪਹਾੜ ਵੱਡੇ ਉਸਰੇ ਹੋਏ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਵੱਡੇ ਸੱਪ ਜਿਹੜੇ ਫੁੰਕਾਰੇ ਮਾਰਦੇ ਹਨ, ਇੱਥੇ ਤੁਰੇ ਫਿਰਦੇ ਹਨ। ਇੱਥੋਂ ਲੰਘਣ ਵਾਸਤੇ ਇਹ ਸਰੀਰ ਰੂਪੀ ਦੇਹੀ ਦੇ ਉੱਤੇ ਜੇ ਆਗਿਆ ਰੂਪੀ ਕਾਠੀ ਪਈ ਹੋਵੇਗੀ, ਜੇ ਮਰਿਆਦਾ ਰੂਪੀ ਕਾਠੀ ਪਈ ਹੋਵੇਗੀ, ਤਾਂ ਹੀ ਪਾਰ ਉਤਾਰਾ ਹੋਵੇ। ਜੇ ਜੀਵਨ ਮਰਿਆਦਾ ਵਿੱਚ ਹੀ ਨਾ ਹੋਵੇਗਾ, ਜੇ ਮਰਿਆਦਾ ਦੇ ਕਈ ਵਾਰੀ ਸੁਭਾਗ ਹੀ ਬਣ ਜਾਂਦਾ ਹੈ, ਸੋ ਆਗਿਆ ਨੂੰ ਮਨੁੱਖ ਉਲਟੇ ਪਾਸੇ ਨੂੰ ਲੈ ਕੇ ਚੱਲ ਪੈਂਦਾ, ਉਲਟੇ ਪਾਸੇ। ਜਿਵੇਂ ਕੋਈ ਸ਼ਾਹੂਕਾਰ ਚੜ੍ਹਾਈ ਕਰਨ ਲੱਗਾ, ਉਹਨੇ ਵਿਚਾਰ ਕੀਤੀ ਕਿ ਮੈਂ ਆਪਣੇ ਪੁੱਤਰ ਨੂੰ ਜੀਵਨ ਜਾਚ ਦੱਸ ਕਰਕੇ ਜਾਵਾਂ। ਉਹਨੇ ਪੁੱਤ ਨੂੰ ਆਪਣੇ ਪਾਸ ਸੱਦਿਆ, ਕਹਿਣ ਲੱਗਾ ਪੁੱਤਰ ਇਵੇਂ ਕਰੀ, ਮੈਂ ਹੁਣ ਚੜ੍ਹਾਈ ਕਰ ਜਾਣਾ, ਮੈਂ ਤੈਨੂੰ ਕੁਝ ਕੁ ਸਿੱਖਿਆਵਾਂ ਦੇਣ ਲੱਗਾ, ਇਹ ਸਿੱਖਿਆਵਾਂ ਆਪਣੇ ਜੀਵਨ ਚ ਧਾਰਨ ਕਰੀ। ਸਤਿਬਚਨ ਪਿਤਾ ਜੀ ਦੱਸੋ, ਕਹਿਣ ਲੱਗੇ ਇਵੇਂ ਕਰੀ ਕਿ ਛਾਵੇਂ ਛਾਵੇਂ ਦੁਕਾਨ ਤੇ ਜਾਵੀ ਤੇ ਛਾਵੇਂ ਛਾਵੇਂ ਵਾਪਸ। ਇੱਕ ਹੋਰ ਤੈਨੂੰ ਦੱਸਦੇ ਹਾਂ, ਮਿੱਠਾ ਖਾਵੀ, ਉਧਾਰ ਮੰਗ ਕੇ ਤੇ ਕਿਸੇ ਪਾਸੋਂ ਮੰਗਣ ਨਾ ਜਾ। ਵਾਹਿਗੁਰੂ ਆਧਾਰ ਦੇ ਕਰਕੇ ਤੇ ਕਿਸੇ ਪਾਸੋਂ ਮੰਗੀ ਨਾ। ਹੋਰ ਤੈਨੂੰ ਬਚਨ ਕਰਦੇ, ਜੇ ਕਿਤੇ ਘਾਟਾ ਪੈ ਜਾਵੇ ਤੇ ਸਵਾ ਪੈਰ ਦਿਨ ਚੜੇ ਮਸੀਤ ਦੇ ਥੱਲਿਓਂ ਜਾ ਕਰਕੇ ਧਨ ਪੁੱਟ ਕਰਕੇ ਲੈ ਆਵੀ, ਤੈਨੂੰ ਧਨ ਮਿਲ ਜਾਵੇ। ਜੇ ਹੋਰ ਕੋਈ ਗੱਲ ਲੱਗੇ ਤੇ ਥੰਮਣ ਸ਼ਾਹ ਦੇ ਪਾਸੋਂ ਜਾ ਕੇ ਧਨ ਪ੍ਰਾਪਤ ਕਰ ਲਵੀ, ਉੱਥੋਂ ਮਿਲ ਜਾਵੇ। ਪਿਤਾ ਚੜ੍ਹਾਈ ਕਰ ਗਿਆ, ਪੁੱਤਰ ਨੇ ਹੁਣ ਵਿਚਾਰ ਕੀਤੀ, ਨਿਆਣਾ ਸੀ, ਸਮਝ ਨਹੀਂ ਸੀ। ਹੁਣ ਵਿਚਾਰਾਂ ਕਰਦਾ ਹੈ ਕਿ ਪਿਤਾ ਨੇ ਆਖਿਆ ਸੀ ਕਿ ਛਾਵੇਂ ਛਾਵੇਂ ਦੁਕਾਨ ਤੇ ਜਾਵੀ, ਛਾਵੇਂ ਛਾਵੇਂ। ਮਨ ਚ ਵਿਚਾਰ ਕਰਦਾ ਵੀ ਛਾਂ ਕਿਵੇਂ ਬਣਾਈ ਜਾਵੇ, ਕਿਸੇ ਹੋਰ ਆਪਣੇ ਵਰਗੇ ਅਗਿਆਨੀ ਦੇ ਕੋਲੋਂ ਸਲਾਹ ਲੈ ਲਈ ਵੀ ਭਾਈ ਮੈਨੂੰ ਦੱਸਾਂ ਕਿ ਕਿਵੇਂ ਇਹ ਕੰਮ ਚੱਲੇਗਾ। ਕਹਿਣ ਲੱਗੇ ਯਾਰ ਇੰਨੀ ਤੇਰੇ ਪਾਸ ਮਾਇਆ, ਕਦ ਲਈ ਚਿੰਤਾ ਚ ਪਿਆ ਹੋਇਆ ਹੈ, ਆਪਣੇ ਘਰ ਤੋਂ ਲੈ ਕਰਕੇ ਤੇ ਦੁਕਾਨ ਤੱਕ ਚਾਨਣੀਆਂ ਲਵਾ ਦੇ, ਜਦੋਂ ਮਰਜ਼ੀ ਜਾਵੀ, ਜਦੋਂ ਮਰਜ਼ੀ ਆਵੀ, ਤੇਰੇ ਸਿਰ ਤੇ ਰਹਿਣੀ ਛਾਂ ਹੈ, ਕਿਹੜੀ ਫਿਕਰ ਦੀ ਗੱਲ ਹੈ, ਕੋਈ ਗੱਲ ਨਹੀਂ, ਇਵੇਂ ਕੀਤਾ ਜਾ ਸਕਦਾ, ਚਾਨਣੀਆਂ ਲਵਾ ਲਈ। ਪਿਤਾ ਨੇ ਕਿਹਾ ਮਿੱਠਾ ਖਾਣਾ, ਮਿੱਠਾ ਖਾਣ ਲੱਗ ਪਿਆ, ਹਲਵਾਈ ਲਾ ਲਏ, ਮਠਿਆਈਆਂ ਰੋਜ਼ ਬਣਾ ਛੱਡਣੀਆਂ। ਸੋ ਪਿਤਾ ਨੇ ਕਿਹਾ ਸੀ ਉਧਾਰ ਦੇ ਕਰਕੇ ਤੇ ਫਿਰ ਤੂੰ ਵਾਪਸ ਨਾ ਮੰਗੀ। ਉਧਾਰੇ ਪੈਸੇ ਦੇਣੇ, ਉਧਾਰਾ ਸੌਦਾ ਦੇਣਾ ਆਰੰਭ ਕੀਤਾ, ਵਾਪਸ ਮੰਗਣੋਂ ਹਟ ਗਿਆ। ਓੜਕ ਹੌਲੀ ਹੌਲੀ ਧਨ ਘਟਦਾ ਘਟਦਾ ਕੰਗਾਲੀ ਵੱਲ ਨੂੰ ਜਾਣ ਲੱਗਿਆ। ਚੇਤਾ ਆਇਆ ਪਿਤਾ ਨੇ ਕਿਹਾ ਸੀ ਸਵਾ ਪੈਰ ਦਿਨ ਚੜੇ ਮਸੀਤ ਥੱਲਿਓਂ ਧਨ ਪੁੱਟ ਕਰਕੇ ਲੈ ਆਵੀ। ਮਸੀਤ ਥੱਲਿਓਂ ਧਨ ਪੁੱਟਣ ਵਾਸਤੇ ਗਿਆ, ਮੌਲਵੀ ਨੇ ਫੜ ਕੇ ਚੰਗੀ ਝਾੜ ਚੰਬ ਕੀਤੀ, ਕੁੱਟਿਆ ਉਹਨਾਂ ਫੜ ਕੇ, ਵੋ ਤੂੰ ਮਸੀਤ ਧੌਣੀ, ਇੱਥੇ ਆਣ ਕੇ ਟੋਏ ਮਾਰਨ ਲੱਗ ਪਿਆ। ਬੜਾ ਨਿਰਾਸ਼ ਹੋ ਕੇ ਘਰ ਬਹਿ ਗਿਆ। ਥੰਮਣ ਸ਼ਾਹ ਲੱਭਦਾ ਫਿਰਦਾ, ਲੱਭਦਾ ਹੀ ਨਹੀਂ ਕਿਤੇ, ਕਦੀ ਕਿਤੇ ਜਾਂਦਾ, ਕਦੀ ਕਿਤੇ ਜਾਂਦਾ। ਓੜਕ ਇਹਦਾ ਕੋਈ ਸੱਜਣ ਸੀ, ਵਿਦਵਾਨ ਇਹਦੇ ਨਾਲ ਵਿਦਿਆ ਪੜ੍ਹਦਾ ਹੁੰਦਾ ਸੀ, ਉਹ ਇਹਨੂੰ ਮਿਲਣ ਵਾਸਤੇ ਆ ਗਿਆ। ਸੋ ਜਿਸ ਸਮੇਂ ਮਿਲਿਆ ਆਣ ਕੇ ਕਹਿਣ ਲੱਗਾ ਭਾਈ ਤੇਰਾ ਬੜਾ ਮੰਦਾ ਹਾਲ ਹੈ, ਬੜਾ ਸੁੰਦਰ ਕਾਰੋਬਾਰ ਸੀ ਤੁਹਾਡਾ। ਕਹਿਣ ਲੱਗਾ ਜੀ ਕਾਰੋਬਾਰ ਤੇ ਚੰਗਾ ਸੀ, ਪਰ ਪਿਓ ਦੀ ਸਿੱਖਿਆ ਨੇ ਸਾਰੇ ਦਾ ਪੱਠਾ ਬਿਠਾਲ ਦਿੱਤਾ। ਕਹਿਣ ਲੱਗਾ ਨਹੀਂ ਯਾਰ, ਤੇਰਾ ਪਿਤਾ ਬੜਾ ਚੰਗਾ ਸੀ, ਬੜਾ ਸਿਆਣਾ ਨੇਕ ਪੁਰਖ ਸੀ, ਉਹ ਤੈਨੂੰ ਮਾੜੀ ਸਿੱਖਿਆ ਆਪਣੇ ਪੁੱਤ ਨੂੰ ਕਿਵੇਂ ਦੇ ਕੇ ਜਾ ਸਕਦਾ। ਦੱਸ ਖਾਂ ਕੀ ਸਿੱਖਿਆ ਦਿੱਤੀ ਸੀ ਤੇਰੇ ਪਿਤਾ ਨੇ। ਕਹਿਣ ਲੱਗੇ ਜੀ ਮੇਰੇ ਪਿਤਾ ਦੀ ਸਿੱਖਿਆ ਸੀ ਕਿ ਛਾਵੇਂ ਛਾਵੇਂ ਦੁਕਾਨ ਤੇ ਜਾਵੀ, ਛਾਵੇਂ ਵਾਪਸ ਆਵੀਂ, ਵੇਖ ਆ ਤੈਨੂੰ ਵਿਖਾਲਾ ਮੇਰਾ ਪ੍ਰਬੰਧ ਕੀਤਾ ਹੋਇਆ, ਵੱਡਾ ਖਰਚਾ ਤੇ ਆ ਚਾਨਣੀਆਂ ਤੇ ਲੱਗ ਗਿਆ। ਕਹਿਣ ਲੱਗੇ ਉਹ ਬੇਵਕੂਫਾ, ਤੇਰੇ ਪਿਤਾ ਨੇ ਇਹ ਨਹੀਂ ਸਿੱਖਿਆ ਤੈਨੂੰ। ਕੀ ਕਿਹਾ ਸੀ? ਕਹਿੰਦੇ ਉਹਨਾਂ ਦੇ ਕਹਿਣ ਤੋਂ ਭਾਵ ਸੀ ਦਿਨ ਚੜ੍ਹਨ ਤੋਂ ਪਹਿਲਾਂ, ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਦੁਕਾਨ ਤੇ ਚਲਾ ਜਾਵੀ ਤੇ ਰਾਤ ਪਈ ਤੇ ਦੁਕਾਨ ਤੋਂ ਘਰ ਨੂੰ ਆਵੀ। ਇਹਦਾ ਭਾਵ ਹੁੰਦਾ ਛਾਵੇਂ ਜਾਣਾ ਤੇ ਛਾਵੇਂ ਵਾਪਸ ਮੁੜਨਾ। ਤੂੰ ਤੇ ਬੇਵਕੂਫਾ ਦਿਨ ਚੜ੍ਹੇ ਜਾਣਾ, ਇਸ ਕਰਕੇ ਕਿੱਥੋਂ ਕਮਾਈਆਂ ਹੋਣੀਆਂ ਸੀ। ਫਿਰ ਕੀ ਕਿਹਾ ਸੀ? ਕਹਿੰਦੇ ਉਹ ਕਹਿੰਦੇ ਸੀ ਮਿੱਠਾ ਖਾਵੀ। ਕਹਿਣ ਲੱਗੇ ਮਿੱਠੇ ਤੋਂ ਭਾਵ ਸੀ ਕਿ ਵਾਧਾ ਖਾਵੀ, ਵਾਧਾ ਦੁਕਾਨ ਦੇ ਵਿੱਚੋਂ ਇਹ ਨਾ ਹੋਵੇ ਜਿਹੜੀ ਰਾਸ ਹੈ ਉਹੋ ਹੀ ਖਾਈ ਜਾਵੇ, ਜਿਹੜਾ ਵਾਧਾ ਬਚਤ ਹੋਵੇ ਉਹਨੂੰ ਖਾਣਾ ਕਰੇ। ਤੀਸਰਾ ਬਚਨ ਕੀ ਸੀ? ਕਹਿਣ ਲੱਗੇ ਤੀਸਰਾ ਬਚਨ ਇਹ ਸੀ ਕਿ ਉਧਾਰ ਦੇ ਕੇ ਤੇ ਮੰਗਣ ਨਾ ਜਾਵੇ। ਕਹਿਣ ਲੱਗੇ ਬਿਲਕੁਲ ਚੰਗੀ ਬਾਤ ਹੈ, ਭਾਵ ਇਹ ਸੀ ਕਿ ਅਜਿਹੀ ਵਸਤੂ ਰੱਖ ਕੇ ਪੈਸੇ ਦਵੀ, ਉਧਾਰ ਦੇਣ ਵਾਲਾ ਤੇਰੇ ਪਾਸ ਆਪ ਪਹੁੰਚੇ, ਤੈਨੂੰ ਮਗਰ ਨਾ ਜਾਣਾ ਪਵੇ, ਤੈਨੂੰ ਮਗਰ ਨਾ ਫੇਰੇ ਮਾਰਨੇ ਪੈਣ। ਕਹਿਣ ਲੱਗਾ ਫਿਰ ਹੁਣ ਚੌਥੀ ਸੁਣ ਲਾ, ਉਹਦਾ ਵੀ ਦੱਸ ਦੇ ਜੇ ਤੂੰ ਮੈਨੂੰ ਕੁੱਟ ਪਈ ਹੈ। ਕਹਿੰਦੇ ਕੀ? ਕਹਿੰਦੇ ਪਿਤਾ ਜੀ ਕਹਿੰਦੇ ਸਨ ਕਿ ਸਵਾ ਪੈਰ ਦਿਨ ਚੜੇ ਮਸੀਤ ਦੇ ਥੱਲਿਓਂ ਜਾ ਕੇ ਧਨ ਪੁੱਟ ਲਿਆ। ਹੁਣ ਦੱਸ ਇਹ ਕਿਵੇਂ ਹੋਵੇ? ਕਹਿੰਦੇ ਜਦੋਂ ਸਵਾ ਪੈਰ ਦਿਨ ਚੜੇਗਾ, ਜਿਹੜੇ ਪਾਸੇ ਮਸੀਤ ਦਾ ਪਰਛਾਵਾਂ ਪੈਂਦਾ ਹੋਵੇਗਾ ਉੱਥੋਂ ਜਾ ਕੇ ਪੁੱਟੀ, ਉੱਥੋਂ ਥੱਲਿਓਂ ਜੇ ਸਮੇਂ ਪੁੱਟਿਆ ਜਾ ਕੇ ਤੇ ਧਨ ਮਿਲ ਗਿਆ। ਕਹਿਣ ਲੱਗਾ ਹੁਣ ਯਾਰ ਪੰਜਵਾਂ ਬਚਨ ਵੀ ਦੱਸ ਦੇ। ਬਾਪੂ ਕਹਿੰਦਾ ਸੀ ਥੰਮਣ ਸ਼ਾਹ ਤੋਂ ਲੈ ਲਵੀ। ਮੈਂ ਬੜੇ ਪੀਰ ਮੌਲਵੀਆਂ ਦੇ ਕੋਲ ਜਾ ਕੇ ਵੇਖਿਆ, ਬੜੇ ਥੰਮਲਿਆਂ ਨੂੰ ਪੂਜ ਕੇ ਵੇਖਿਆ, ਕਿਤੇ ਕੱਖ ਨਹੀਂ ਮਿਲਿਆ। ਕਹਿਣ ਲੱਗੇ ਆਪਣੇ ਘਰ ਨੂੰ ਚੰਗੀ ਤਰ੍ਹਾਂ ਵੇਖ, ਕੋਈ ਇਹੋ ਜਿਹਾ ਥੰਮਲਾ ਹੈ ਜਿਹੜਾ ਛੱਤ ਜਿਹਦੇ ਉੱਤੇ ਛੱਤ ਦਾ ਭਾਰ ਬਿਲਕੁਲ ਨਾ ਹੋਵੇ। ਕਹਿਣ ਲੱਗੇ ਆ ਬਾਪੂ ਨੇ ਇੱਕ ਵਿਚਕਾਰ ਜੇ ਥੰਮਲਾ ਬਣਾਇਆ ਸੀ ਇਹਦੇ ਤੇ ਕੋਈ ਛੱਤ ਦਾ ਭਾਰ ਨਹੀਂ, ਕਹਿੰਦੇ ਸਰ ਇਹਨੂੰ ਢਾਲ ਹੈ। ਜਿਸ ਸਮੇਂ ਤੋੜ ਕੇ ਵੇਖਿਆ ਵਿੱਚੋਂ ਪੋਲਾ ਸੀ ਧਨ ਨਾ ਭਰਿਆ ਹੋਇਆ, ਉੱਥੋਂ ਵੀ ਧਨ ਪ੍ਰਾਪਤ ਹੋ ਗਿਆ। ਇਵੇਂ ਗੁਰਸਿੱਖੋ ਸਾਨੂੰ ਵੀ ਇਸੇ ਤਰੀਕੇ ਦੇ ਨਾਲ ਸਿੱਖਿਆ ਸਤਿਗੁਰੂ ਸਾਹਿਬ ਪਿਤਾ ਗੁਰਦੇਵ ਨੇ ਦਿੱਤੀ ਸੀ ਕਿ ਜੇ ਲਾਹਾ ਲੈਣਾ ਏ। ਚੰਗੀ ਸਿੱਖਿਆ ਇਹ ਸੀ ਕਿ ਛਾਵੇਂ ਛਾਵੇਂ ਗੁਰਦਰਬਾਰ ਦੇ ਦਰਸ਼ਨ ਕਰੀ ਜਾ ਕੇ, ਛਾਵੇਂ ਰਾਤ ਰਹਿੰਦੀ ਹੋਏ ਜਿਨ੍ਹਾਂ ਬਾਬਤ ਆਪਾਂ ਪੜ੍ਹਦੇ ਹਾਂ ਕੁਰਬਾਣੀ, ਤਿੰਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਬਹਾਂਦੇ, ਜਿਹੜੇ ਸਵਾ ਪੈਰ ਰਾਤ ਰਹਿੰਦੀ ਤੇ ਉੱਠ ਕਰਕੇ ਨਿਤਨੇਮ ਕਰਦੇ ਨੇ। ਮੇਰੇ ਵਰਗੇ ਸੂਰਜਮੁਖੀ ਸਿੱਖ ਨਹੀਂ ਕਿ ਸੂਰਜ ਚੜ੍ਹੇ ਤੇ ਉੱਠਣਾ, ਪਹਿਲਾਂ ਉੱਠਣਾ ਹੀ ਨਹੀਂ। ਜੇ ਸੂਰਜ ਦੀ ਟਿੱਕੀ ਨਾ ਦਿਸੀ ਤੇ ਅੱਖਾਂ ਹੀ ਨਹੀਂ ਖੁੱਲਣੀਆਂ ਕਿ ਅਜੇ ਤੇ ਰਾਤ ਹੀ ਹੈ, ਅਜੇ ਘੁਸਮੁਸਾ ਜਿਹਾ ਹੋਇਆ, ਅਜੇ ਉੱਠ ਕੇ ਕਰਾਂਗੇ। ਤੇ ਉਹੋ ਜਿਹੇ ਬੇਵਕੂਫ ਅੱਗੋਂ ਗਿਆਨੀ ਮੇਰੇ ਵਰਗੇ ਮਿਲ ਜਾਂਦੇ ਨੇ। ਪੁੱਛਿਆ ਭਾਈ ਜੀ ਕਿ ਕਿੰਨੇ ਕੁ ਵਜੇ ਉੱਠ ਪਿਆ ਕਰੀਏ, ਨਿਤਨੇਮ ਕਦੋਂ ਸ਼ੁਰੂ ਕਰੀਏ, ਅੰਮ੍ਰਿਤ ਵੇਲਾ ਕਿਹਨੂੰ ਕਹਿੰਦੇ ਨੇ। ਉਹ ਆਪ ਲੇਟ ਉੱਠਣ ਵਾਲਾ ਹੈ, ਉਹਨੇ ਵੀ ਸਲਾਹ ਉਹ ਦੇ ਦਿੱਤੀ। ਕਹਿਣ ਲੱਗਾ ਸਿੱਖਾ ਫਿਕਰ ਨਾ ਕਰਿਆ ਕਰ, ਅੰਮ੍ਰਿਤ ਵੇਲਾ ਸੱਚ ਨਾ ਉਹ ਵਡਿਆਈ ਵਿਚਾਰ। ਜਦੋਂ ਉਹ ਸੱਚੇ ਦੀ ਵਡਿਆਈ ਚ ਲੱਗ ਗਿਆ ਉਹੋ ਹੀ ਅੰਮ੍ਰਿਤ ਵੇਲਾ, ਪਹਿਲਾਂ ਉੱਠ ਕੇ ਤੂੰ ਕੀ ਕਰਨਾ, ਮੈਂ ਤੇ ਆਪ ਦੁਪਹਿਰੇ ਉੱਠਦਾ, ਤੈਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਪਰ ਛਾਵੇਂ ਜਾਵੀ, ਛਾਵੇਂ ਜਾਵਣ ਤੋਂ ਭਾਵ ਹੈ ਕਿ ਸਵੇਰੇ ਸਵਖਤੇ ਅੰਮ੍ਰਿਤ ਵੇਲੇ ਤਾਰਿਆਂ ਦੀ ਛਾਵੇਂ ਜਾ ਕਰਕੇ ਤੇ ਗੁਰੂ ਦਰਬਾਰ ਦੇ ਦਰਸ਼ਨ ਕਰੀ, ਸੰਗਤ ਚ ਬਵੀ, ਜਦੋਂ ਰਾਤ ਟਿੱਕੀ ਹੋਵੇਗੀ। ਇਸ ਦਾ ਕਾਰਨ ਹੈ ਗੁਰਸਿੱਖੋ, ਜਿਸ ਵੇਲੇ ਅੰਮ੍ਰਿਤ ਵੇਲੇ ਗੁਰੂ ਕਾ ਸਿੱਖ ਬਾਣੀ ਪੜ੍ਹਦਾ ਧੰਦਿਆਂ ਦੀ ਚਿੰਤਾ ਨਹੀਂ, ਉਹ ਸਮਾਂ ਕੇਵਲ ਨਾਮ ਸਿਮਰਨ ਅਭਿਆਸ ਦਾ ਹੈ। ਜਦੋਂ ਦਿਨ ਚੜ ਗਿਆ ਨਾਲ ਧੰਦਿਆਂ ਦੀ ਚਿੰਤਾ, ਦੁਕਾਨ ਖੋਲਣ ਦੀ ਚਿੰਤਾ, ਪਸ਼ੂ ਅੱਗੇ ਪਿੱਛੇ ਕਰਨ ਦੀ ਚਿੰਤਾ, ਫਿਰ ਇਸੇ ਤਰੀਕੇ ਦੇ ਨਾਲ ਖੇਤਾਂ ਚ ਫੇਰਾ ਮਾਰਨ ਦੀ ਚਿੰਤਾ, ਪਰ ਅੰਮ੍ਰਿਤ ਵੇਲੇ ਅਜਿਹੀਆਂ ਚਿੰਤਾਵਾਂ ਕੋਈ ਨਹੀਂ। ਉਸ ਸਮੇਂ ਕੇਵਲ ਪਤਾ ਹੈ ਨਾਮ ਸਿਮਰਨ ਅਭਿਆਸ ਲਈ ਉੱਠੇ। ਫਿਰ ਸ਼ਾਮ ਨੂੰ ਜਦੋਂ ਰਾਤ ਪੈ ਗਈ ਫਿਰ ਸਾਰੀਆਂ ਚਿੰਤਾ ਮੁੱਕ ਗਈਆਂ, ਸਾਰੇ ਕੰਮਾਂ ਧੰਦਾ ਤੋਂ ਵਿਹਲਾ ਹੋ ਕਰਕੇ ਫਿਰ ਬੈਠ ਜਾਵੇ ਤੇ ਗੁਰਸਿੱਖੋ ਲਾਹਾ ਮਿਲੇਗਾ ਨਾ, ਫਾਇਦਾ ਹੋਵੇਗਾ ਨਾ। ਫਿਰ ਇਸੇ ਤਰੀਕੇ ਦੇ ਨਾਲ ਮਿੱਠਾ ਕੀ ਖਾਣਾ ਹੈ ਇੱਥੇ ਭਾਈ, ਮਿੱਠਾ ਜੋ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਇਹਨੂੰ ਪੁਣਾ ਪੁਣਾ ਜਪਣਾ, ਇਹ ਮਿੱਠਾ ਖਾਣਾ ਹੈ। ਜਿਹੜਾ ਭਾਈ ਉਧਾਰ ਕੀ ਹੈ, ਜਿਹੜਾ ਗੁਰੂ ਕੀ ਸਿੱਖ ਸੰਗਤਾਂ ਦੀ ਸੇਵਾ ਕਰਨੀ ਹੈ, ਇਹ ਜਿਹੜਾ ਪੁੰਨ ਫਲ ਹੈ ਇਹ ਵਾਪਸ ਮੰਗਣ ਦੀ ਜ਼ਰੂਰਤ ਨਹੀਂ। ਪਰਮੇਸ਼ਰ ਵਾਹਿਗੁਰੂ ਦੇ ਦਰ ਤੇ ਇੱਕ ਤਿਲ ਨਹੀਂ ਭੰਨਾ ਘਾਲੇ, ਇੱਕ ਤਿਲ ਜਿੰਨਾ ਵੀ ਘਾਲਿਆ ਹੋਇਆ ਰੱਬ ਭੰਨਦਾ ਨਹੀਂ। ਜਿਹਨੇ ਸੰਗਤ ਵਿੱਚ ਸੇਵਾ ਕੀਤੀ ਹੈ ਇਹ ਲੱਖ ਗੁਣਾ ਹੋ ਕਰਕੇ ਤੇ ਵਾਪਸ ਉਹ ਸੱਚੇ ਦੀ ਦਰਗਾਹ 'ਚ ਤੁਹਾਨੂੰ ਪ੍ਰਾਪਤ ਹੋ ਜਾਣਾ, ਇਹ ਸਤਿਗੁਰੂ ਸਾਹਿਬ ਜੀ ਦੇ ਦਰ ਦਾ ਨਿਯਮ। ਮਸੀਤ ਦੇ ਥੱਲਿਓਂ ਸਵਾ ਪੈਰ ਦਿਨ ਚੜੇ ਤੇ ਜਦੋਂ ਗੁਰੂ ਕੇ ਦਰਬਾਰ ਲੱਗੇ ਹੋਣ, ਸਜੇ ਹੋਣ ਸੰਗਤਾਂ ਦੇ, ਜਿਸ ਦਿਹਾੜੇ ਛੁੱਟੀ 'ਚ ਹੋਵੇਂ, ਉਦੋਂ ਉਸ ਦਿਨ ਦੇ ਵੇਲੇ ਵੀ ਜਾ ਕੇ ਗੁਰੂ ਕੀ ਸੰਗਤ ਕਰੀ, ਤੇਰਾ ਭਲਾ ਹੋਵੇਗਾ। ਥੰਮਣ ਸ਼ਾਹ ਪੀਰਾਂ ਤੇ ਫਕੀਰਾਂ ਦੇ ਮਗਰ ਨਹੀਂ ਤੁਰੇ ਫਿਰਨਾ। ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਸ਼ਬਦ ਰੂਪੀ ਥੰਮਲਾ ਹੈ ਇਹ ਥੰਮਲੇ ਨਾਲ ਜੁੜ ਜਾਵੇਗਾ ਤੇ ਮੁਕਤੀ ਰੂਪੀ ਧਨ ਤੈਨੂੰ ਪ੍ਰਾਪਤ ਹੋ ਜਾਵੇਗਾ। ਇਹ ਜੋ ਚੰਗਾ ਉਪਦੇਸ਼ ਹੈ ਗੁਰੂ ਸਾਹਿਬ ਜੀ ਦਾ, ਇਹਨੂੰ ਸਤਿਗੁਰੂ ਸਾਹਿਬ ਜੀ ਕਹਿੰਦੇ ਧਾਰਨ ਕਰ। ਫਿਰ ਇਹ ਜੋ ਭਿਅੰਗਮ ਸੱਪ ਦੀ ਨਿਆਈ, ਇਹ ਸੰਸਾਰ ਸਮੁੰਦਰ ਹੈ, ਇਸ ਤੋਂ ਪਾਰ ਉਤਾਰਾ ਹੋ ਜਾਵੇਗਾ ਜੀ।
ਬਿਖਮ ਭਿਅੰਗਾ ਅਨੰਤ ਤਰੰਗਾ,
ਬਿਖਮ ਬਹੁਤਾ ਭਿਅੰਗਮ ਸੱਪ ਦੀ ਨਿਆਈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ ਜੇ ਸੰਸਾਰ ਸਮੁੰਦਰ ਵਿੱਚ। ਅਨੰਤ ਤਰੰਗਾ ਆਸਾ ਮਨਸਾ ਰੂਪੀ, ਜਿਹਦੇ ਵਿੱਚ ਤਰੰਗਾਂ ਉੱਠ ਰਹੀਆਂ ਨੇ, ਲਹਿਰਾਂ ਉੱਠ ਰਹੀਆਂ ਹਨ।
ਗੁਰਮੁਖ ਪਾਰ ਲੰਘਾਏ,
ਮੁਖ ਗੁਰੂ ਵੱਲ ਨੂੰ ਕੀਤਾ, ਉਹਨਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਪਾਰ ਲੰਘਾ ਦਿੱਤਾ, ਅਥਵਾ ਜਿਨ੍ਹਾਂ ਨੇ ਗੁਰੂ ਕੀ ਆਗਿਆ ਮੰਨੀ ਹੈ ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਹਨ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤੁਹਾਡੀ ਸਾਰੀ ਬਾਤ ਸਮਝ ਆ ਗਈ, ਪਰ ਕਈ ਵਾਰੀ ਆਪ ਜੀ ਨੇ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਕਈ ਘੋੜੀਆਂ ਜਿਹੜੀਆਂ ਨੇ ਉਹ ਤਰਨਾ ਜਾਣਦੀਆਂ ਹੀ ਨਹੀਂ ਗੀਆਂ। ਜੇ ਭਲਾ ਮਹਾਰਾਜ ਇਹ ਦੇ ਰੂਪੀ ਘੋੜੀ ਇੰਨੀ ਅਮੋੜ ਹੋ ਜਾਵੇ, ਤਰਨਾ ਜਾਣੇ ਨਾ, ਫਿਰ ਕੀ ਕਰੀਏ? ਕਹਿੰਦੇ ਫਿਰ ਸਤਿਗੁਰੂ ਸਾਹਿਬ ਜੀ ਦੇ ਨਾਮ ਰੂਪੀ ਬਹੁਤ ਤੇ ਚੜ ਜਾਵੀ। ਬਹੁਤ ਨਾਮ ਹੁੰਦਾ ਜਹਾਜ਼ ਦਾ, ਕਹਿੰਦੇ ਹਰ ਬਹੁਤ ਚੜ ਵਡਭਾਗੀ ਲੰਘੇ। ਹਰੀ ਪਰਮੇਸ਼ਰ ਵਾਹਿਗੁਰੂ ਦੇ ਬਹੁਤ ਜਹਾਜ਼ ਉੱਤੇ ਚੜ ਕਰਕੇ ਵਡਭਾਗੀ ਜਾਣ ਜਿਹੜੇ ਉਹ ਪਾਰ ਉਤਰ ਗਏ ਹਨ।
ਮਹਾਰਾਜ
ਜੀ ਉੱਥੇ ਉੱਥੇ ਜਦੋਂ ਅਸੀਂ ਇਸ ਬੋਹਤ ਤੇ ਚੜ ਜਾਵਾਂਗੇ ਉੱਥੇ ਕੋਈ ਇਸ ਬੋਹਤ ਨੂੰ ਚਲਾਉਣ ਵਾਲਾ ਮਹਾਰਾਜ ਜੀ ਕੋਈ ਇਹਦਾ ਕੈਪਟਨ ਵੀ ਹੋਵੇਗਾ। ਅਜੋਕੀ ਭਾਸ਼ਾ ਵਿੱਚ ਇਹ ਸਮੁੰਦਰੀ ਜਹਾਜ਼ ਨੂੰ ਚਲਾਉਣ ਵਾਲਾ ਕੌਣ ਹੈ ਜੀ? ਕੋਈ ਮਲਾਹ ਹੈ, ਇਹਦਾ ਖੇਵਟ ਨਾਮ ਹੁੰਦਾ ਮਲਾਹ ਦਾ। ਮਹਾਰਾਜ ਕਹਿੰਦੇ ਗੁਰ ਖੇਵਟ ਸ਼ਬਦ ਤਰਾਏ। ਗੁਰੂ ਸਾਹਿਬ ਜੀ ਖੇਵਟ ਮਲਾਹ ਦੀ ਨਿਆਈਆਂ ਨੇ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ। ਪਰ ਇਹ ਅੱਖਾਂ ਭਾਈ ਸੈਦੇ ਵਾਲੀਆਂ ਲੈਣੀਆਂ ਪੈਣਗੀਆਂ, ਭਾਈ ਸੈਦੇ ਵਾਲੀਆਂ। ਜਿਹੜਾ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੇ ਸੰਗਤ ਮਿਲੀ ਹੈ ਮੇਰੇ ਗੁਰਦੇਵ ਜੀ ਨੂੰ, ਸੋ ਦਰਿਆ ਦੇ ਵਿੱਚ ਹੀ ਬੇੜੀ ਘੁਮਾਈ ਫਿਰਦੇ ਨੇ, ਪਾਰ ਲਾਉਣ ਨੂੰ ਜੀ ਨਹੀਂ ਕਰਦਾ। ਓੜਕ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਆਖਿਆ ਭਾਈ ਸੈਦਿਆ ਹੁਣ ਬੇੜਾ ਬੰਨੇ ਲਾ ਦੇ, ਮਹਾਰਾਜ ਤੁਹਾਡੇ ਦੀਦਾਰ ਕਰਦਿਆਂ ਚੇਤੀ ਨਹੀਂ ਰੱਜ ਰਿਹਾ, ਕੀ ਕਰੀਏ? ਨਹੀਂ ਭਾਈ ਅਗਾਹ ਜਾਣਾ, ਫਿਰ ਕਿਤੇ ਤੈਨੂੰ ਦਰਸ਼ਨ ਦੇ ਜਾਵਾਂਗੇ। ਠੀਕ ਹੈ ਮਹਾਰਾਜ। ਜਿਸ ਸਮੇਂ ਬੰਨੇ ਤੇ ਪਹੁੰਚੇ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਆਪਣੇ ਗੀਸ਼ੇ ਚ ਹੱਥ ਪਾਇਆ, ਦੱਸ ਭਾਈ ਸੈਦਿਆ ਕੀ ਚਾਹੀਦਾ ਹੈ, ਕਿੰਨੀ ਕੁ ਮਾਇਆ ਦੇ ਦਈਏ? ਤੇ ਭਾਈ ਸੈਦਾ ਜੀ ਗੁਰੂ ਕੇ ਪਿਆਰੇ ਸਿੱਖ ਕਹਿਣ ਲੱਗੇ, ਮਹਾਰਾਜ ਅਸੀਂ ਜਿਹੜੀ ਆਪਣੀ ਬਰਾਦਰੀ ਹੈ ਉਹਦੇ ਪਾਸੋਂ ਅਸੀਂ ਕਿਰਾਇਆ ਇਹ ਭਾੜਾ ਨਹੀਂ ਲੈਂਦੇ। ਸਿੰਘ ਬੜੇ ਹੈਰਾਨ ਹੋਏ, ਉਹ ਭਾਈ ਸੈਦਿਆ ਤੇਰੀ ਤੇ ਗੁਰੂ ਕੀ ਬਰਾਦਰੀ ਕਿਵੇਂ ਇੱਕ ਹੋ ਗਈ, ਤੂੰ ਕਿਵੇਂ ਇਹ ਕਹਿ ਸਕਦਾ ਹੈ? ਕਲਗੀਆਂ ਵਾਲੇ ਪਾਤਸ਼ਾਹ ਜੀ ਉਸ ਸਮੇਂ ਬਚਨ ਕੀਤੇ, ਸਿੰਘੋ ਕਾਲੇ ਨਾ ਪਾਓ, ਸੈਦੇ ਨੂੰ ਪੁੱਛੋ ਕਾਰਨ ਕੀ। ਪੁੱਛਿਆ ਕੀ ਕਾਰਨ ਹੈ? ਕਹਿਣ ਲੱਗਾ ਮਹਾਰਾਜ ਤੂੰ ਹੈ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲਾ, ਹੈ ਤੂੰ ਵੀ ਮਲਾ, ਮੈਂ ਇਸ ਦਰਿਆ ਤੋਂ ਪਾਰ ਕਰਾਉਣਾ, ਹੈ ਮੈਂ ਵੀ ਮਲਾ, ਤੇ ਫਿਰ ਆਪਣੀ ਬਰਾਦਰੀ ਇੱਕੋ ਹੀ ਹੋਈ ਨਾ। ਹਾਂ ਜੇ ਦੇਣ ਤੇ ਆਇਆ ਏ, ਅੱਜ ਤੂੰ ਮੇਰੇ ਪੱਤਣ ਤੇ ਆਇਆ ਸੀ, ਮੈਂ ਤੈਨੂੰ ਬੰਨੇ ਲਾਇਆ, ਜਿੱਦਣ ਮੈਂ ਤੇਰੇ ਪੱਤਣ ਤੇ ਪਹੁੰਚਾ ਮੈਨੂੰ ਬੰਨੇ ਲਾ ਦੇਵੀਂ, ਇਹ ਕਿਰਪਾ ਕਰੀ, ਉਦਣ ਸੈਦੇ ਦੀ ਪਛਾਣ ਨਾ ਕਰੀ। ਸੋ ਇਹਨੇ ਨਾ ਹੋਵੇ ਤੂੰ ਭੁੱਲੀ ਜਾਵੇ ਕਿਤੇ ਸੈਦੇ ਨੂੰ। ਨਹੀਂ ਭਾਈ ਸੈਦਿਆ ਤੈਨੂੰ ਇਕੱਲੇ ਨੂੰ ਨਹੀਂ, ਤੇਰੀਆਂ 21 ਕੁੱਲਾਂ ਇਸ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤੀਆਂ। ਐਸੇ ਸਤਿਗੁਰੂ ਸਾਹਿਬ ਜੀ ਖੇਵਟ ਮਲਾਹ ਹਨ ਕਲਗੀਧਰ ਪ੍ਰੀਤਮ ਜੀ। ਆਓ ਆਪਾਂ ਵੀ ਉਹ ਸਤਿਗੁਰੂ ਸਾਹਿਬ ਜੀ ਨੇ ਜਿਹੜਾ ਬੇੜਾ ਬਣਾ ਕਰਕੇ ਦਿੱਤਾ, ਖੰਡੇ ਬਾਟੇ ਦੀ ਪੌੜ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਸ਼ਰਨ, ਇਸ ਸ਼ਰਨ ਨਾਲ ਜੁੜੀਏ, ਅਸੀਂ ਵੀ ਇਸ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਵਾਂਗੇ, ਕਿਉਂਕਿ ਸਤਿਗੁਰੂ ਕਲਗੀਧਰ ਪ੍ਰੀਤਮ ਜੀ ਇਸ ਦੇ ਮਲਾਹ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਸ਼ਬਦ ਰੂਪੀ ਮਲਾਹ ਬਣੇ ਹੋਏ ਹਨ ਜੀ।
ਹਰ ਰੰਗ ਹਰ ਗੁਣ ਗਾਵੇ,
ਭਾਈ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਹਨ, ਉਹ ਦਿਨ ਪਰ ਰਾਤ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਨ।
ਹਰ ਰੰਗੀ ਹਰ ਰੰਗਾ,
ਭਾਈ ਪਰਮੇਸ਼ਰ ਵਾਹਿਗੁਰੂ ਜੋ ਰੰਗੀ ਰੰਗਾਂ ਨੂੰ ਧਾਰਨ ਕਰਨ ਵਾਲਾ, ਬਹੁਤਾਤ ਰੰਗਾਂ ਵਾਲਾ, ਉਹਦੇ ਰੰਗ ਪ੍ਰੇਮ ਵਿੱਚ ਰੰਗੇ ਹੋਏ ਹਨ।
ਜਨ ਨਾਨਕ ਨਿਰਵਾਣ ਪਦ ਪਾਇਆ,
ਉਹਨਾਂ ਨੇ ਨਿਰਵਾਣ ਪਦ ਮੁਕਤੀ ਦਾ ਪਦ ਜਿਹੜਾ ਅਸਥਾਨ ਹੈ ਉਹਨੂੰ ਪਾ ਲੈਣਾ ਕੀਤਾ ਹੈ ਜੀ।
ਹਰ ਉੱਤਮ ਹਰ ਪਦ ਚੰਗਾ,
ਭਾਈ ਇਹ ਉੱਤਮ ਪਦਵੀ ਹੈ, ਮੁਕਤ ਪਦਾਰਥ ਦੀ ਪਦਵੀ ਜਾਂ ਮੁਕਤ ਸੰਘਾਸਣ, ਅਬ ਤੋ ਜਾਏ ਚੜੇ ਸੰਘਾਸਣ ਮਿਲਹਿ ਸਾਰੰਗ ਪਾਣੀ, ਇਸ ਪਦਵੀ ਨੂੰ ਉਹ ਪ੍ਰਾਪਤ ਹੋ ਗਏ ਹਨ ਚੰਗੀ ਉੱਚੀ ਅਵਸਥਾ ਨੂੰ ਜੀ।
ਘੜਿਆਲ ਮੁਖੇ ਗੁਰ ਗਿਆ ਰਾਮ,
ਮਹਾਰਾਜ ਜਿਹੜੀ ਘੋੜੀ ਅਮੋੜ ਹੋਵੇ ਨਾ, ਅਮੋੜ ਮੁੜਦੀ ਨਾ ਹੋਵੇ, ਉਹਦੇ ਮੂੰਹ ਚ ਕੰਡਿਆਲਾ ਦਿੱਤਾ ਜਾਂਦਾ, ਕੰਡਿਆਲਾ ਉਹਨੂੰ ਮੋੜਨ ਵਾਸਤੇ ਕੰਡਿਆਂ ਵਾਲਾ। ਸੋ ਇਹ ਜਿਹੜੀ ਸਾਡੀ ਦੇਹ ਰੂਪੀ ਘੋੜੀ ਹੈ ਮਹਾਰਾਜ, ਇਹ ਵੀ ਵਿਕਾਰਾਂ ਰੂਪੀ ਪਦਾਰਥ ਚਰਨੇ ਤੋਂ ਹਟਦੀ ਨਹੀਂ, ਤੁਰਦੀ ਤੁਰਦੀ ਪੈਰ ਇੱਧਰ ਉੱਧਰ ਨੂੰ ਮਾਰਦੀ ਏ ਮਹਾਰਾਜ, ਇਹ ਸੁਭਾਅ ਬਣਿਆ ਹੋਇਆ ਵੇਖ ਕਰਕੇ, ਕਦੀ ਇਹ ਮਨ ਕਿਸੇ ਪਾਸੇ ਨੂੰ ਭੱਜ ਜਾਂਦਾ, ਕਦੀ ਕਿਸੇ ਪਾਸੇ ਨੂੰ ਭੱਜ ਜਾਂਦਾ ਹੈ, ਵਸ ਵਿੱਚ ਨਹੀਂ ਆਉਂਦਾ, ਇਹਨੂੰ ਕੀ ਕਰੀਏ? ਸਤਿਗੁਰੂ ਸਾਹਿਬ ਜੀ ਕਹਿੰਦੇ ਘੜਿਆਲ ਮੁਖੇ ਗੁਰ ਗਿਆਨ ਦ੍ਰਿੜਾਇਆ ਰਾਮ, ਜਿਹੜਾ ਸਤਿਗੁਰੂ ਸਾਹਿਬ ਜੀ ਨੇ ਪਰੋਖ ਤੇ ਅਪਰੋਖ ਗਿਆਨ ਆਪ ਕਿਰਪਾ ਕਰਕੇ ਬਖਸ਼ਿਸ਼ ਕੀਤਾ, ਜਿਹੜਾ ਇਸ ਦੇਹੀ ਦਾ ਗਿਆਨ ਕਰਵਾ ਦਿੱਤਾ ਹੈ, ਜਿਹੜਾ ਇਹ ਚੇਤੇ ਕਰਵਾ ਦਿੱਤਾ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਿੱਤਰਾ ਤੂੰ ਪਰਮੇਸ਼ਰ ਵਾਹਿਗੁਰੂ ਦੀ ਅੰਸ ਹੈ, ਇਸ ਇਹ ਦੇਹੀ ਤੇ ਇੱਕ ਸਾਧਨ ਹੈ, ਕੇਵਲ ਕੇਵਲ ਇੱਕ ਸਾਧਨ ਪਰਮੇਸ਼ਰ ਦੀ ਪ੍ਰਾਪਤੀ ਦਾ, ਇਹ ਦੇਹੀ ਸਦੀਵੀ ਨਹੀਂ ਹੈ, ਇਹਨੂੰ ਪਪੂਰਨ ਵਿੱਚ ਨਾ ਲੱਗਾ ਰਹਿ, ਇਹਦੀ ਪਾਲਣਾ ਪੋਸ਼ਣਾ ਤੋਂ ਪਰੇ ਹੋ ਕਰਕੇ ਸੋਚ, ਇਹ ਦੇਹੀ ਜਿਵੇਂ ਵਿਆਹ ਕਰਵਾਉਣ ਵਾਸਤੇ ਘੋੜੀ ਤੇ ਚੜ੍ਹਨਾ ਕੇਵਲ ਇੱਕ ਸਾਧਨ ਹੈ, ਜੇ ਘੋੜੀ ਨਾ ਨਹੀਂ ਸਿਰਫ ਇੰਨਾ ਹੈ ਕਿ ਉਹ ਰਸਤੇ ਨੂੰ ਤੈਅ ਕਰਕੇ ਉੱਥੇ ਪਹੁੰਚਾ ਸਕਦੀ ਹੈ, ਲਾਵਾਂ ਲਾੜੇ ਨੇ ਲੈਣੀਆਂ ਨੇ, ਲਾਵਾਂ ਲੈਣ ਵਾਸਤੇ ਲਾੜੀ ਤੇ ਲਾੜੇ ਹੋਣੇ ਲਾੜੇ ਵਾਹਿਗੁਰੂ ਲਾੜਾ ਤੇ ਲਾੜੀ ਹੋਣੇ ਜ਼ਰੂਰੀ ਨੇ, ਘੋੜੀ ਹੋਣੀ ਜ਼ਰੂਰੀ ਨਹੀਂ। ਇਸ ਕਰਕੇ ਪਤੀ ਜੋ ਪਰਮੇਸ਼ਰ ਵਾਹਿਗੁਰੂ ਹੈ ਉਹਦੇ ਦਰ ਤੇ ਪ੍ਰਵਾਨ ਹੋਣ ਲਈ ਇਹ ਚੇਤਨ ਸਤਾ ਰੂਪੀ ਲਾੜੀ ਤਿਆਰ ਹੋਣੀ ਚਾਹੀਦੀ ਹੈ। ਗੁਰੂ ਕੇ ਸਿੱਖਾ ਇਹ ਦੇਹੀ ਤੇ ਕੇਵਲ ਇੱਕ ਸਾਧਨ ਹੈ, ਜਾਂ ਜੇ ਮੁਕਤੀ ਰੂਪੀ ਲਾੜੀ ਨੂੰ ਵਿਆਹਣਾ ਹੈ ਤਾਂ ਦੇਹੀ ਰੂਪੀ ਇਸ ਘੋੜੀ ਤੇ ਚੜ੍ਹ ਕੇ ਕੇਵਲ ਉਸ ਪੰਡਾਲ ਤੱਕ ਪਹੁੰਚ ਸਕਦਾ। ਇਸ ਕਰਕੇ ਚੇਤੇ ਰੱਖ, ਇਸ ਇਹ ਜੋ ਸਤਿਗੁਰੂ ਸਾਹਿਬ ਜੀ ਦਾ ਗਿਆਨ ਰੂਪੀ ਘੜਿਆਲ ਹੈ ਨਾ, ਇਹਦੇ ਮੁੱਖ ਵਿੱਚ ਦੇਣਾ ਕਰ, ਇਹਨੂੰ ਚੇਤਾ ਰਖਾਉਣਾ ਕਰ ਕਿ ਤੂੰ ਸਦੀਵੀ ਨਹੀਂ। ਮਨ ਨੂੰ ਇਹ ਚੇਤੇ ਹੋਣਾ ਚਾਹੀਦਾ, ਇਹ ਮਨ ਰੂਪੀ ਲਾੜਾ ਇਹ ਚੇਤੇ ਰੱਖੇ। ਜੇ ਮੁਕਤੀ ਰੂਪੀ ਲਾੜੀ ਵਿਆਹਣੀ ਹੈ ਤੇ ਫਿਰ ਮੁੱਖ ਦੇ ਵਿੱਚ ਇਹ ਘੜਿਆਲ, ਗਿਆਨ ਰੂਪੀ ਘੜਿਆਲ ਕੰਡਿਆਲ ਜੋ ਹੈ ਉਹ ਦੇਣੀ ਪਵੇਗੀ ਜੀ।
ਤਨ ਪ੍ਰੇਮ ਹਰ ਚਾਵਕ ਲਾਇਆ ਰਾਮ।
ਜੇ ਕਿਤੇ ਫਿਰ ਵੀ ਇਹ ਅੜੀ ਫੜੀ ਕਰੇ ਤੇ ਫਿਰ ਕਹਿੰਦੇ ਇਹਨੂੰ ਪ੍ਰੇਮ ਰੂਪੀ ਚਾਵਕ ਲਾਉਣਾ ਕਰ, ਹਿੱਚੇ ਤਾਂ ਪ੍ਰੇਮ ਕੇ ਚਾਵਕ ਮਾਰੋ। ਜਿਵੇਂ ਭਗਤਾਂ ਜੀ ਨੇ ਭਗਤਾਂ ਨੇ ਬਖਸ਼ਿਸ਼ ਕੀਤੀ ਹੈ, ਚੱਲ ਰੇ ਬਕੁੰਠ ਤੁਜੇ ਲੈ ਤਾਰੋ, ਹਿੱਚੇ ਤਾਂ ਪ੍ਰੇਮ ਕੇ ਚਾਵਕ ਮਾਰੋ। ਪ੍ਰੇਮ ਕੇ ਸਰ ਲਾਗੈ ਤਨ ਪੀ, ਇਹ ਭਾਈ ਜਿਹੜਾ ਪ੍ਰੇਮ ਰੂਪੀ ਚਾਬਕ ਲਾਉਣਾ ਹੈ। ਕਿਹੜਾ ਚਾਬਕ ਹੈ? ਸੁਣ ਸਾਖੀ ਮਨ ਗੁਰ ਮਨ ਗਿਆਨ। ਸੋ ਜਿਹੜੇ ਸਾਖੀ ਪਰਮੇਸ਼ਰ ਵਾਹਿਗੁਰੂ ਦੀ ਸੁਣਾਉਣੀ ਹੈ ਇਸ ਮਨ ਨੂੰ। ਵੇਖ ਭਾਈ ਅਜਾਮਲ ਵਰਗੇ ਪਾਪੀ ਤਰ ਗਏ ਹਨ, ਭਗਤ ਧਰੂ ਵਰਗੇ ਬਾਲਕਾਂ ਦਾ ਉਧਾਰ ਹੋ ਗਿਆ ਹੈ, ਪ੍ਰਹਿਲਾਦ ਵਰਗੇ ਤਰ ਗਏ ਨੇ, ਫੇਰ ਵੇਖ ਇੱਥੇ ਸਧਨੇ ਵਰਗੇ ਤਰ ਗਏ ਨੇ, ਤੇਰਾ ਵੀ ਉਧਾਰ ਹੋ ਜਾਵੇਗਾ। ਇਹ ਜਿਹੜੀ ਸਾਖੀ ਸੁਣ ਸਾਖੀ ਜਪ ਮਨ ਪ੍ਰੇਮ, ਸੋ ਐਸੀ ਜਿਹੜੀ ਸਾਖੀ ਸਤਿਗੁਰੂ ਸਾਹਿਬ ਜੀ ਦੀ ਸੁਣਾਉਣੀ ਹੈ, ਇਹ ਸਾਖੀ ਦੁਆਰਾ ਇਹਨੂੰ ਕਹਿੰਦੇ ਹਿੱਚੇ ਤਾਂ ਪ੍ਰੇਮ ਦਾ ਚਾਬਕ ਲਾਉਣਾ ਕਰ।
ਤਨ ਪ੍ਰੇਮ ਹਰ ਹਰ ਲਾਏ ਚਾਬਕ,
ਇਸ ਨੂੰ ਤਨ ਤੇ ਮਨ ਕਰਕੇ ਪ੍ਰੇਮ ਰੂਪੀ ਚਾਬਕ ਲਾਉਣਾ ਕਰ।
ਮਨ ਜਿਨ੍ਹਾਂ ਗੁਰਮੁਖ ਜੀਤਿਆ,
ਜਿਨ੍ਹਾਂ ਨੇ ਮਨ ਰਿਪ ਜੀਤੇ ਸਭ ਰਿਪ ਜੀਤੇ, ਜਿਨ੍ਹਾਂ ਨੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲੈਣਾ ਕੀਤਾ ਹੈ। ਬੜੇ ਸੁੰਦਰ ਬਚਨ, ਮਨ ਰਿਪ ਜੀਤੇ ਸਭ ਰਿਪ ਜੀਤੇ, ਮਨ ਰਿਪ ਜੀਤੇ ਸਭ ਰਿਪ ਜੀਤੇ, ਬਚਨ ਉਹੀ ਹੈ। ਦੋ ਵਾਰੀ ਵਿਦਵਾਨਾਂ ਨੇ ਕਿਹਾ, ਕਹਿੰਦੇ ਜੇ ਮਨ ਰੂਪੀ ਰਿਪ ਜਿੱਤਿਆ ਨਹੀਂ ਗਿਆ, ਜੇ ਉਹ ਜਿੱਤ ਗਿਆ ਤੇ ਸਾਰੇ ਰਿਪ ਜਿੰਨੇ ਦੁਸ਼ਮਣ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਗੁਰੂ ਕਾ ਸਿੱਖਾ ਉਹ ਜਿੱਤ ਜਾਣਗੇ। ਜੇ ਮਨ ਰਿਪ ਜੀਤੇ, ਜੇ ਮਨ ਰੂਪੀ ਦੁਸ਼ਮਣ ਨੂੰ ਤੂੰ ਜਿੱਤ ਲੈਣਾ ਕੀਤਾ ਤੇ ਫਿਰ ਭਾਈ ਸਾਰੇ ਦੁਸ਼ਮਣ ਨਾਲ ਦੇ ਨਾਲ ਹੀ ਜਿੱਤੇ ਜਾਣ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਕਹਿੰਦੇ ਨੇ, ਗੁਰੂ ਕਿਆ ਸਿੱਖਾ ਇਸ ਮਨ ਨੂੰ, ਮਨ ਜਿਣੇ ਗੁਰਮੁਖ ਜਿੱਤਿਆ, ਕਹਿੰਦੇ ਮਨ ਨੂੰ ਜਿਣੇ ਜਿੱਤ ਕਰਕੇ ਗੁਰਮੁਖ ਇਸ ਸੰਸਾਰ ਤੋਂ ਜਿੱਤ ਕਰਕੇ ਗਏ ਹਨ।
ਘੜੋ ਕਢਾਵੇ ਸ਼ਬਦ ਪਾਵੇ,
ਜਿਹੜਾ ਘੜਿਆ ਨਹੀਂ ਸੀ ਜਾਣ ਵਾਲਾ, ਅਮੋੜ ਸੀ ਮਨ, ਉਹਨੂੰ ਵੀ ਸ਼ਬਦ ਦੇ ਨਾਲ ਜੁੜ ਕਰਕੇ ਘੜ ਲੈਣਾ ਕੀਤਾ ਹੈ।
ਹਰ ਰਸ ਪੀਤਿਆ,
ਗੁਰੂ ਸਾਹਿਬ ਜੀ ਦਾ ਨਾਮ ਰੂਪੀ ਅੰਮ੍ਰਿਤ ਪੀਣਾ ਕੀਤਾ ਹੈ।
ਸੁਣ ਸ਼ਰਵਣ ਬਾਣੀ ਗੁਰ ਵਖਾਣੀ,
ਸੁਣ ਕਰਕੇ ਕੰਨਾਂ ਦੁਆਰਾ ਬਾਣੀ ਨੂੰ, ਜਿਨ੍ਹਾਂ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਚੇਤੇ ਸਨ, ਇਹ ਸਰਵਣ ਹੋ ਮੇਰਿਓ, ਸਾਚੇ ਸੁਣਿਆ ਨੂੰ ਪਠਾਏ, ਸਾਚਾ ਸੁਣਿਆ ਨੂੰ ਪਠਾਏ ਸਰੀਰ ਲਾਏ, ਸੁਣੋ ਸਤ ਬਾਣੀ। ਉਹਨਾਂ ਨੇ ਸਰਵਣਾ ਇਹਨਾਂ ਕੰਨਾਂ ਦੁਆਰਾ ਸੁਣ ਕਰਕੇ ਬਾਣੀ ਨੂੰ ਕਹਿਣਾ ਕੀਤਾ ਹੈ ਜੀ।
ਹਰ ਰੰਗ ਤੁਰੀ ਚੜਾਇਆ,
ਉਹਨਾਂ ਨੇ ਇਹ ਸ੍ਰੇਸ਼ਟ ਜਿਹੜਾ ਤੁਰੀਆ ਅਵਸਥਾ ਦਾ ਰੰਗ ਸੀ ਉਹ ਚੜਾ ਲੈਣਾ ਕੀਤਾ ਹੈ ਜੀ।
ਮਾਰਗ ਪੰਥ ਬਿਖੜਾ,
ਭਾਈ ਇਹ ਜਿਹੜਾ ਵੱਡਾ ਮਾਰਗ ਸੀ, ਬਿਖੜਾ ਪੰਥ ਸੀ, ਪੰਜ ਕੋਸ਼ਾਂ ਰੂਪੀ ਜਿਹਦੇ ਚ ਪਹਾੜ ਸਨ, ਸੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜਿੱਥੇ ਸਭ ਸਨ, ਆਸਾ ਮਨਸਾ ਰੂਪੀ ਜਿੱਥੇ ਲਹਿਰਾਂ ਉੱਠ ਰਹੀਆਂ ਸਨ, ਇੰਨਾ ਬਿਖੜਾ ਪੈਂਡਾ ਜਿਹੜਾ ਸੀ ਜੀ।
ਜਨ ਨਾਨਕ ਪਾਰ ਲੰਘਾਇਆ,
ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੇ ਗੁਰੂ ਕੀ ਕਿਰਪਾ ਸਦਕਾ ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਹਨ।
ਘੋੜੀ ਤੇ ਜਨ ਦੇਹ ਰਾਮ ਉਪਾਇਆ ਰਾਮ,
ਇਹ ਸ੍ਰੇਸ਼ਟ ਦੇਹ ਰੂਪੀ ਘੋੜੀ ਪਰਮੇਸ਼ਰ ਵਾਹਿਗੁਰੂ ਨੇ ਉਪਾਇਆ ਪੈਦਾ ਕੀਤੀ ਹੈ ਜੀ।
ਹਰ ਪ੍ਰਭ ਜਾਪੈ
ਜਿਨ੍ਹਾਂ ਨੇ ਇਸ ਦੇਹ ਰੂਪੀ ਘੋੜੀ ਨੂੰ ਪਾ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ ਉਹ ਵੀ ਧਨ ਹਨ, ਉਹਨਾਂ ਦਾ ਮਾਤਾ ਪਿਤਾ ਵੀ ਧਨ ਹੈ ਜੀ।
ਪ੍ਰਭ ਜਪੇ
ਜਪਣਾ ਕੀਤਾ, ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਸ਼ਾਬਾਸ਼ ਹੈ। ਘਰੋਂ ਹੀ ਉਹਨਾਂ ਨੇ ਇਹ ਲੇਖ ਪਾਇਆ ਹੋਇਆ ਪਰਮੇਸ਼ਰ ਵਾਹਿਗੁਰੂ ਦੇ ਨਾਲ ਜੁੜਨ ਦਾ ਜੀ।
ਹੜ ਦੇਹੜ ਘੋੜੀ ਬਿਖਮ ਲਗਾਏ,
ਦੇਹ ਰੂਪੀ ਘੋੜੀ ਤੇ ਚੜ ਕਰਕੇ ਇਸ ਬਿਖਮ ਔਖੇ ਸੰਸਾਰ ਚੋਂ ਉਧਰ ਗਏ ਹਨ।
ਮਿਲ ਗੁਰਮੁਖ ਪਰਮਾਨੰਦਾ,
ਗੁਰਮੁਖਾਂ ਦੀ ਸੰਗਤ ਵਿੱਚ, ਗੁਰੂ ਕੀ ਪਿਆਰੀ ਸਾਧ ਸੰਗਤ ਵਿੱਚ ਪਰਮਾਨੰਦ ਦੀ ਪ੍ਰਾਪਤੀ, ਉਹਨਾਂ ਨੂੰ ਪਰਮ ਆਨੰਦ ਦੀ ਪ੍ਰਾਪਤੀ ਹੋ ਗਈ ਹੈ ਜੀ।
ਹਰ ਹਰ ਕਾਜ ਰਚਾਇਆ ਪੂਰਾ,
ਭਾਈ ਇਹ ਜੋ ਹਰੀ ਪਰਮੇਸ਼ਰ ਵਾਹਿਗੁਰੂ ਨੇ ਅਰੰਭਤਾ ਤੇ ਬੇਨਤੀ ਕੀਤੀ ਸੀ, ਇਹ ਘੋੜੀਆਂ ਗਾਈਆਂ ਕਿਉਂ ਜਾ ਰਹੀਆਂ ਹਨ? ਇੱਥੇ ਇਹ ਪੂਰੇ ਸਤਿਗੁਰੂ ਸਾਹਿਬ ਜੀ ਨੇ ਇਹ ਕਾਜ ਰਚਾਉਣਾ ਕੀਤਾ ਹੈ ਜੀ।
ਸੰਤ ਜਨਾ ਜਾਈ,
ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਭਗਤ ਹਨ, ਉਹਨਾਂ ਦੇ ਮਿਲਾਪ ਜਿਹੜਾ ਮਿਲਣਾ ਹੈ, ਇਹ ਐਵੇਂ ਮੰਨਣਾ ਕਿ ਜੰਜ ਚੜੀ ਹੋਈ ਹੈ। ਇਹ ਜਦੋਂ ਸੰਤ ਸਾਧੂ ਪਰਮੇਸ਼ਰ ਦੇ ਪਿਆਰੇ ਮਿਲ ਗਏ, ਮਹਾਤਮਾ ਮਿਲ ਗਏ, ਇਹ ਹਨ ਜਾਈ, ਇਹ ਦੇਹ ਰੂਪੀ ਹੈ ਘੋੜੀ, ਇਹ ਭਾਈ ਜੋ ਚੇਤਨ ਸਤਾ ਰੂਪੀ ਹੈ ਲਾੜਾ, ਭਗਤੀ ਰੂਪੀ ਹੈ ਲਾੜੀ, ਪਰ ਇਹਨੂੰ ਵਿਆਹਣ ਵਾਸਤੇ ਸੰਤ ਜਨ ਰੂਪੀ ਜਾਈ ਹੋਣੇ ਬਹੁਤ ਜ਼ਰੂਰੀ ਹਨ। ਇਹ ਸਮਝੋ ਜੰਜ ਚੜੀ ਹੋਈ ਹੈ, ਪਰਮੇਸ਼ਰ ਦੇ ਪਿਆਰੇ ਜਿਹੜੇ ਨਾਲ ਮਿਲ ਕਰਕੇ ਗਵਾਹ ਹੋ ਕਰਕੇ ਜਾਂਦੇ ਨੇ। ਜਾਈਆਂ ਦਾ ਭਾਵ ਹੁੰਦਾ ਗਵਾਹੀ ਦੇਣ ਵਾਲੇ, ਕਿ ਇਹਨਾਂ ਦੀ ਅਗਵਾਈ ਵਿੱਚ, ਇਹਨਾਂ ਦੇ ਹੁੰਦਿਆਂ ਇਸ ਲਾੜੀ ਤੇ ਲਾੜੇ ਦਾ ਸੁਮੇਲ ਹੋਇਆ, ਇਹ ਜਾਈ ਹਨ ਸੁੰਦਰ।
ਜਨ ਨਾਨਕ ਹਰ ਵਰ ਪਾਇਆ ਮੰਗਲ,
ਇਸ ਤਰੀਕੇ ਦੇ ਨਾਲ ਇਹ ਚੇਤਨ ਸਤਾ ਰੂਪੀ ਲਾੜੇ ਨੂੰ ਭਗਤੀ ਰੂਪੀ ਲਾੜੀ ਰੂਪੀ ਭਗਤੀ ਰੂਪੀ ਲਾੜੀ ਵਾਲਾ ਵਰ ਜਿਹੜਾ ਪ੍ਰਾਪਤ ਹੋ ਗਿਆ, ਅਥਵਾ ਇਹ ਚੇਤਨ ਸਤਾ ਰੂਪੀ ਲਾੜੀ ਨੂੰ ਪਰਮੇਸ਼ਰ ਵਾਹਿਗੁਰੂ ਰੂਪੀ ਵਰ ਪ੍ਰਾਪਤ ਹੋ ਗਿਆ ਹੈ ਜੀ।
ਸੰਤ ਜਨਾ ਵਾਦਾਈ,
ਦਿਲ ਕਰਕੇ ਫਿਰ ਸੰਤ ਜਨਾ ਦੇ ਨਾਲ ਇਹ ਭਾਈ ਵੇਲ ਵੱਧਦੀ ਜਾਂਦੀ ਹੈ, ਵਧਾਈ ਹੈ ਜਿਨ੍ਹਾਂ ਨੇ ਭਾਈ ਐਸੀ ਵਿਵਾਹ ਦੇ ਵਿੱਚ ਆਪਣੇ ਆਪ ਨੂੰ ਸ਼ਰੀਕ ਕਰ ਲੈਣਾ ਕੀਤਾ, ਉਹਨਾਂ ਸਾਰਿਆਂ ਨੂੰ ਇਹ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਹ ਪਾਵਨ ਪਵਿੱਤਰ ਉਪਦੇਸ਼, ਜਿਹਦਾ ਸਿਰਲੇਖ ਘੋੜੀਆਂ ਰੱਖ ਕਰਕੇ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਮੇਰੇ ਗੁਰਦੇਵ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭਾਈ ਭੁੱਲਾਂ ਹੋਈਆਂ ਹਨ। ਸਤਿਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਜੀ, ਬਖਸ਼ ਲੈਣੀਆਂ ਅਗਾਹਾਂ ਤੋਂ ਸਮਤ ਬਖਸ਼ਣੀ ਜੀ, ਦੇਹੋ ਸੱਜਣ ਆਸੀਸੜੀਆਂ, ਜੇ ਹੋਵੇ ਸਾਹਿਬ ਸੁਮੇਲ।
ਹਰ ਹਰ ਕਾਜ ਰਚਾਇਆ ਪੂਰੇ, ਮਿਲ ਸੰਤ ਜਨਾ ਜੰਜ ਆਈ, ਜਨ ਨਾਨਕ ਹਰ ਵਰ ਪਾਇਆ ਮੰਗਲ, ਮਿਲ ਸੰਤ ਜਨਾ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।